ਨਿਸ਼ਟ ਲਗੇ ਪ੍ਰਹਿ ਬੋਲਾ, ਗੁਰਬਾਹਾਂ ਪਕੜ ਪ੍ਰਭ ਸੇਵਾ ਲਾਏ, ਸਤ ਦਿਆਲ ਹਰ ਢੋਲਾ ਰਹਾਉ। ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਮੋਹਿ ਕਲਤਰ ਸਹਿਤ ਸਭ ਗੁਲਾ। ਮਾਣ ਤਾਣ ਸਭ ਤੂੰ ਹੈ ਤੂੰ ਹੈ, ਇੱਕ ਨਾਮ ਤੇਰਾ ਮੈਂ ਓਲਾ। ਜੇ ਤਖਤ ਵੈਸਾ ਲੈ ਸੌ ਦਾਸ ਤੁਮਾਰੇ, ਤਾਸ ਬੜਾਵੈ ਗੀਤ ਕੋ ਬੋਲਾ। ਜਨ ਨਾਨਕ ਕੀ ਪ੍ਰਭ ਪੁਰਖ ਵਿਧਾਤੇ, ਮੇਰੇ ਠਾਕੁਰ ਅਗ ਹੈ ਅਤੁਲਾ। ਜੇ ਤਖਤ ਵੈਸਾ ਲੈ ਸੌ ਦਾਸ ਤੁਮਾਰੇ, ਤਾਸ ਬੜਾਵੈ ਗੀਤ ਕੋ ਬੋਲਾ। ਜਨ ਨਾਨਕ ਕੀ ਪ੍ਰਭ ਪੁਰਖ ਵਿਧਾਤੇ, ਮੇਰੇ ਠਾਕੁਰ ਅਗ ਹੈ ਅਤੁਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਿੱਧੇ ਭਾਗਾਂ ਧਿਆਨ ਕਰਕੇ ਦੇਖੋ, ਇੱਕੋ ਹੀ ਜਨਮ ਹੈ ਮਾਨਸ ਦਾ, ਜਿਹਦੇ ਅੰਦਰ ਜਦੋਂ ਇਹ ਮਨ ਪਹੁੰਚਿਆ ਤੈਨੂੰ ਗੁਰੂ ਦੇ ਚਰਨਾਂ ਚ ਤੱਕ। ਇਹ ਮਨ ਜਦੋਂ ਕੀੜਾ ਮਕੌੜਾ ਸੱਪ ਡੰਗਰ ਕੁੱਤਾ ਉਹਨਾਂ ਸਿਰਾਂ ਚ ਘੁੰਮਦਾ ਸੀ, ਫਿਰ ਜਦੋਂ ਗੁਰੂ ਦੇ ਲਾਗੇ ਅੱਜ ਇਹਨੂੰ ਦਾਤ ਮਿਲੀ ਤੇ ਗੁਰੂ ਚਰਨਾਂ ਚ ਮਨ ਬੈਠ ਸਕਦਾ ਹੈ, ਗੁਰੂ ਚਰਨਾਂ ਦੇ ਵਿੱਚੋਂ ਦਾਤ ਲੈ ਸਕਦਾ ਹੈ। ਆਪ ਜੀ ਨੇ ਹੁਣੇ ਹੀ ਪੰਕਤੀ ਸਰਵਣ ਕੀਤੀ, ਮਨ ਕੀ ਮਨ ਹੀ ਮਹਿਰ, ਨਾ ਹਰ ਭਜੇ ਨਾ ਤੀਰਥ ਸੇਵੈ ਚੋਟੀ ਸਾਲ ਦੇ। ਔਰ ਕਲਯੁਗ ਦੇ ਧਿਆਨ ਨਾਲ ਗੁਰੂ ਸੁਮੰਤ ਕੀਤੇ ਨੇ, ਇਸਦੇ ਅੰਦਰ ਮਨ ਕੀ ਮਨ ਹੀ ਮਹਿਰ ਕਹਿੰਦਾ, ਭਾਵ ਕਿ ਜਿਹੜਾ ਤੁਹਾਡਾ ਮਨ ਆ ਨਾ, ਪਿਛਲੀਆਂ ਜਨਮਾਂ ਦੇ ਅੰਦਰ ਇਸ ਮਨ ਦੇ ਅੰਦਰ ਤੰਗ ਪੈਦਾ ਹੋਵੇ, ਤੰਗ ਇਹ ਅਕਾਲ ਪੁਰਖ ਕਰੋ ਕਿਰਪਾ ਕਰਕੇ ਮੈਨੂੰ ਇਹ ਜਨਮ ਦਿਓ, ਮੈਨੂੰ ਉਹ ਸਰੀਰ ਦਿਓ। ਇਸ ਸਰੀਰ ਅੰਦਰ ਪਹੁੰਚ ਕੇ ਗੁਰੂ ਚਰਨ ਨਾਲ ਜੁੜ ਕੇ ਭਗਤੀ ਕਰਕੇ ਆਪਣੇ ਕੀਤੇ ਪਾਪ ਤੇ ਮਾੜੇ ਕਰਮ ਸਾਰੇ ਧੋ ਸਕਦਾ। ਇਹ ਤਾਂ ਵੀ ਗੱਲ ਤੇ ਧਿਆਨ ਕਰਨਾ, ਉਸ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਸੁਮਰੀ ਕਿਰਪਾ ਤੇ ਮਨੁੱਖ ਇਸ ਆਤਮਾ ਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ। ਭਈ ਪ੍ਰਾਪਤ ਮਨੁੱਖ ਜੁੜੀਆ ਗੋਬਿੰਦ ਮਿਲਣ ਕੀ ਸਕਦਾ। ਕਹਿੰਦੇ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ ਇਸ ਮਨ ਨੂੰ, ਦਾਤ ਮਿਲ ਗਈ ਇਸ ਮਨ ਨੂੰ, ਕਿਰਪਾ ਹੋ ਗਈ ਇਸ ਮਨ ਦੇ ਉੱਤੇ। ਜਦੋਂ ਇਹ ਦਾਤ ਮਿਲੀ ਤੇ ਧਿਆਨ ਕਰਨਾ, ਗੁਰੂ ਜੀ ਕਹਿਣ ਲੱਗੇ ਵੀ ਪਿਛਲੀਆਂ ਜਨਮਾਂ ਦੇ ਤੈਨੂੰ ਸਾਹ ਜਾਗੀ, ਤੂੰ ਦਾਤ ਮੰਗੀ ਤੈਨੂੰ ਦਾਤ ਮਿਲ ਗਈ, ਪਰ ਐਸ ਜਨਮ ਚ ਆਇਆ ਮਨਾ ਤੂੰ ਕੀਤਾ ਕੀ? ਨਾ ਹਰ ਭਜੇ ਨਾ ਤੀਰਥ ਸੇਵੈ, ਧਿਆਨ ਕਰਨਾ, ਨਾ ਹਰ ਭਜੇ, ਹਰ ਅਕਾਲ ਪੁਰਖ ਪਰਮਾਤਮਾ ਉਹਦੀ ਭਜਨ ਬੰਦਗੀ ਨਹੀਂ ਕੀਤੀ, ਕਿਉਂਕਿ ਸਰੀਰ ਤੇ ਮਿਲਿਆ ਤੇ ਤਾਂ ਹੀ ਉਹਦੀ ਭਜਨ ਬੰਦਗੀ ਕਰਨਾ, ਨਾ ਤੀਰਥ ਸੇਵੈ। ਹੁਣ ਧਿਆਨ ਕਰਨਾ, ਤੀਰਥ ਕਿਹਨੂੰ ਕਹਿੰਦੇ, ਤੀਰਥ ਕੌਣ ਆ? ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਅੱਧੀ ਤੀਰਥ ਹੈ। ਜਿੱਥੇ ਆਪਾਂ ਤੀਰਥ ਕਿਹਨੂੰ ਮੰਨਦੇ ਹਾਂ, ਜਿੱਥੇ ਗੁਰੂ ਜਨ ਬੈਠ ਕੇ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ, ਅਸੀਂ ਉਸ ਸਥਾਨ ਨੂੰ ਤੀਰਥ ਕਹਿਣ ਲੱਗ ਪਏ। ਇਹਦਾ ਮਤਲਬ ਅਸਲੀ ਤੀਰਥ ਕੌਣ ਆ? ਗੁਰੂ ਗ੍ਰੰਥ ਸਾਹਿਬ ਦੀ ਤੀਰਥ। ਹੁਣ ਆਪਾਂ ਦਾ ਫਰਜ਼ ਬਣਦਾ ਸੀ ਵੀ ਇਸ ਜਨਮ ਅੰਦਰ ਆ ਕੇ ਅਸੀਂ ਇਸ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬੈਠੇ ਜਿੰਨੇ ਵੀ ਭਗਤ ਭੱਟ ਗੁਰੂ ਜੀ ਨੇ ਸਾਰਾ ਤੀਰਥ ਅਸੀਂ ਤੀਰਥ ਤੇ ਜਾ ਕੇ ਕਹਿੰਦਾ ਆਪਾਂ ਗੁਰੂ ਜੀ ਕੋਲ ਜਾ ਕੇ ਸੇਵੇ ਦਾ ਭਾਵ ਸਿਮਰਨ ਕਰਨ ਅਸੀਂ ਇਹ ਤੀਰਥ ਦੇ ਆਖੇ ਲਾ ਕੇ ਤੀਰਥ ਤੇ ਆ ਕੇ ਮਨ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਯੁਕਤੀ ਸਮਝਾਈ ਹੋਈ ਦੇ ਨਾਲ ਆਪਾਂ ਸਿਮਰਨ ਕਰਨਾ ਤੀਰਥ ਸੇਵੇ ਚੋਟੀ ਕਾਲ ਗਈ ਹੁਣ ਗੌਰ ਕਰਨਾ ਕਿਹੜੀ ਚੋਟੀ ਗੁਰੂ ਪਿਆਰਿਓ ਕਿਸ ਮਨ ਦੀ ਅਵਸਥਾ ਦੱਸੀ ਚੋਟੀ ਕਾਲ ਗਈ ਕਹਿਣ ਤੋਂ ਭਾਵ ਜਿਹੜਾ ਮਨ ਆ ਨਾ ਜਿਵੇਂ ਮਨੁੱਖ ਜਨਮ ਚ ਪਹੁੰਚਿਆ ਤੇ ਚੋਟੀ ਤੇ ਇਸੀ ਤੇ ਜਿਹਨੂੰ ਆਪਾਂ ਕਹਿੰਦੇ ਬਹੁਤ ਉੱਚਾ ਹੈ ਜਿਹੜਾ ਮਨੁੱਖ ਦਾ ਸਰੀਰ ਹੈ ਨਾ ਜਦੋਂ ਇਹ ਮਨ ਨੂੰ ਮਿਲ ਜਾਂਦਾ ਨਾ ਤੇ ਇਹਦਾ ਮਤਲਬ ਮਨ ਦੀ ਅਵਸਥਾ ਬਹੁਤ ਉੱਚੀ ਬਣ ਜਾਂਦੀ ਫਿਰ ਧਿਆਨ ਕਰੀਏ ਗੁਰੂ ਜੀ ਬਾਣੀ ਚ ਲਿਖਦੇ ਆ 184 ਜੂਨ 1922 ਮਾਨਸ ਕਹੋ ਪ੍ਰਭ ਕੀ ਵੜੀ 84 ਲੱਖ ਜੂਨ ਪੈਦਾ ਕੀਤੀ ਹੈ ਪਰ 84 ਲੱਖ ਜੂਨ ਦੇ ਵਿੱਚੋਂ ਵਡਿਆਈ ਜਿਹੜੀ ਆਤਮਾ ਨੂੰ ਮਿਲੀ ਹੈ ਮਨ ਨੂੰ ਵਡਿਆਈ ਜਦੋਂ ਮਿਲੀ ਹੈ ਪਰਮਾਤਮਾ ਚ ਮਿਲਣ ਦੀ ਉਹ ਮਾਨਸ ਸਰੀਰ ਵਿੱਚ ਪਹੁੰਚ ਗਈ ਮਾਨਸ ਕਹੋ ਪ੍ਰਭ ਜੀ ਕਹਿੰਦੇ ਇਸ ਸਰੀਰ ਵਿੱਚ ਪਹੁੰਚੀ ਆਤਮਾ ਨੂੰ ਵਡਿਆਈ ਮਿਲੀ ਹੈ ਕਿ ਤੂੰ ਪਰਮਾਤਮਾ ਚ ਇਹਦਾ ਮਤਲਬ ਇਹ ਅਵਸਥਾ ਬੜੀ ਉੱਚੀ ਇਹ ਸਮਾਂ ਬੜੇ ਭਾਗਾਂ ਨਾਲ ਮਿਲਿਆ ਤੇ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ ਚੋਟੀ ਕਾਲ ਗਈ ਕਹਿੰਦਾ ਭਾਵ ਕਿ ਇੰਨੀ ਉੱਚੀ ਅਵਸਥਾ ਤੇ ਪਹੁੰਚ ਕੇ ਮਨਾ ਜੇ ਤੂੰ ਇਸ ਸਰੀਰ ਦੇ ਅੰਦਰ ਤੂੰ ਇਹ ਕੰਮ ਨਹੀਂ ਕੀਤੇ ਨਾ ਹਰ ਭਜੇ ਨਾ ਤੀਰਥ ਸੇਵੇ ਉਸ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕੀਤੀ ਗੁਰੂ ਸਾਹਿਬਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਸਿਮਰਨ ਨਹੀਂ ਕੀਤਾ ਕੀ ਹੋਇਆ ਬਈ ਇੰਨੀ ਉੱਚੀ ਅਵਸਥਾ ਹੋ ਕੇ ਵੀ ਤੂੰ ਨੀਵਾਂ ਡਿੱਗ ਪਿਆ ਜਿਵੇਂ ਆਪਾਂ ਦੇਖੀਏ ਕੋਈ ਬੰਦਾ ਪੌੜੀ ਚੜਿਆ ਹੋਵੇ ਉਹ ਉੱਚਾ ਗਿਆ ਹੋਵੇ ਕਿਤੇ ਭਾਰ ਚ ਚੜਿਆ ਹੋਵੇ ਤੇ ਡਿੱਗ ਪਿਆ ਕੀ ਕਹਿੰਦੇ ਚੋਟੀ ਤੋਂ ਡਿੱਗ ਪਿਆ ਇਹਦਾ ਮਤਲਬ ਸਾਡੀ ਅਵਸਥਾ ਵੀ ਇਹੋ ਜਿਹੀ ਬਣ ਜਾਣੀ ਤੇ ਅਸੀਂ ਇੰਨੀ ਉੱਚੀ ਅਵਸਥਾ ਤੇ ਜਾ ਕੇ ਵੀ ਡਿੱਗ ਪੈਣਾ ਜੇ ਕਿਤੇ ਅਸੀਂ ਐਸ ਸਰੀਰ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣਾ ਜੀਵਨ ਇਹੋ ਜਿਹਾ ਨਹੀਂ ਬਣਾਇਆ ਆਪਣਾ ਜੀਵਨ ਇਹੋ ਜਿਹਾ ਨਹੀਂ ਬਣਾਇਆ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਆਪਣਾ ਜੀਵਨ ਢਾਲਣਾ ਨਹੀਂ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਇਸ ਮਾਰਗ ਤੇ ਚੱਲ ਕੇ ਅਸੀਂ ਨਾਮ ਸਿਮਰਨ ਨਹੀਂ ਕੀਤਾ ਗੌਰ ਕਰਨੀ ਗੁਰੂ ਜੀ ਕਹਿੰਦੇ ਕਹਿੰਦੇ ਆਹਾਰ ਸਭ ਕਰਦਾ ਫਿਰੇ ਆਹਾਰ ਇੱਕ ਨਾ ਹੋਏ ਜਿਤ ਆਹਾਰ ਜਗ ਉਧਰੇ ਫਿਰ ਬੁੱਝੇ ਹੋਏ ਇਸ ਗੱਲ ਦਾ ਧਿਆਨ ਕਰਕੇ ਦੇਖੋ ਗੁਰੂ ਜੀ ਸਮਝਾਉਣ ਲੱਗੇ ਆਹਾਰ ਧੰਦਾ ਉਹ ਕਹਿੰਦੇ ਵੀ ਧੰਦਾ ਤੇ ਸਾਰੇ ਕਰਦੇ ਫਿਰਦੇ ਸਿਰ ਤੋਂ ਲੈ ਕੇ ਸ਼ਾਮ ਤੱਕ ਸਭ ਲੱਗੇ ਹੋਏ ਆਹਾਰ ਸਭ ਕਰਦਾ ਫਿਰੇ ਕਿਹੜਾ ਧੰਦਾ ਕਹਿੰਦੇ ਉਸ ਪਰਮਾਤਮਾ ਦੀ ਪ੍ਰਾਪਤੀ ਲਈ ਹਰ ਕੋਈ ਲੱਗਾ ਹੋਇਆ ਕੋਈ ਤੀਰਥਾਂ ਤੇ ਜਾ ਕੇ ਮੱਥਾ ਟੇਕਣ ਡਿਆ ਕੋਈ ਤੀਰਥਾਂ ਤੇ ਇਸ਼ਨਾਨ ਕਰਨ ਡਿਆ ਕੋਈ ਪੁੰਨ ਦਾਨ ਕਰਨ ਡਿਆ ਕੋਈ ਕੁਛ ਕਰਨ ਡਿਆ ਕੋਈ ਸੇਵਾ ਕਰਨ ਡਿਆ ਸਾਰੇ ਲੱਗੇ ਹੋਏ ਨੇ ਕਹਿੰਦੇ ਆਹਾਰ ਸਭ ਕਰਦਾ ਫਿਰੇ ਕੋਈ ਕਹਿੰਦਾ ਇਹੋ ਜਿਹਾ ਨਹੀਂ ਗੱਲ ਨਹੀਂ ਕਰਦਾ ਕਰਦੇ ਨੇ ਪਰ ਆਹਾਰ ਇੱਕ ਨਾ ਹੋਏ ਕਹਿੰਦੇ ਇਹਨਾਂ ਧੰਦਿਆਂ ਦੇ ਵਿੱਚੋਂ ਉਸ ਪਰਮਾਤਮਾ ਦੀ ਪ੍ਰਾਪਤੀ ਲਈ ਧੰਦਾ ਕੋਈ ਨਹੀਂ ਹੋਣ ਡਿਆ ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਕਲ ਯੁਗ ਦੇ ਅੰਦਰ ਕਿਹਦੇ ਨਾਲ ਹੋਣੀ ਹੈ ਇਸ ਯੁਗ ਮੈਂ ਸੋਭਾ ਨਾਮ ਕੀ ਕਹਿੰਦ ਨਾਮੇ ਸੋਭ ਨਾ ਹੋਏ ਕਹਿੰਦੇ ਵੀ ਕਲ ਯੁਗ ਦਾ ਸਮਾਂ ਆ ਤੇ ਜਿਹੜਾ ਯੁਗ ਹੈ ਇਹਦੇ ਵਿੱਚ ਨਾਮ ਦੀ ਸੋਭਾ ਤੇ ਬਿਨਾਂ ਨਾਮ ਤੋਂ ਆਤਮਾ ਤੇਰੀ ਜੇ ਦਰਗਾਹ ਦੇ ਵਿੱਚ ਸੋਭਾ ਨਹੀਂ ਆਉਣੀ ਤੈਨੂੰ ਕਿਸੇ ਨੇ ਪੁੱਛਣਾ ਤੇ ਗੁਰੂ ਪਿਆਰਿਓ ਆਪਾਂ ਇਹ ਕੰਮ ਕੀਤਾ ਜੀ ਕਿਉਂਕਿ ਆਪਾਂ ਨੂੰ ਲੋੜ ਨਹੀਂ ਪਈ ਹੁਣ ਦੇਖੋ ਗੌਰ ਕਰਿਓ ਗੁਰਬਾਣੀ ਦੇ ਪੰਕਤੀ ਦੇਖਦੇ ਗੁਰੂ ਜੀ ਕਹਿੰਦੇ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਸਮਾਤੇ ਹੁਣ ਆਪਾਂ ਨੇ ਕੀ ਕਹਿ ਲਿਆ ਹੁਣ ਇੱਥੇ ਧਿਆਨ ਕਰਨਾ ਆਪਾਂ ਨੇ ਇਸ ਪੰਕਤੀ ਅੱਗੇ ਗੁਰੂ ਲਾ ਲਿਆ ਉੱਥੇ ਲਿਖਿਆ ਰਾਮਦਾਸ ਆਪਾਂ ਵਖਿਆਣ ਕਰਨ ਗੱਲ ਕਰਦਾ ਜੀ ਗੁਰੂ ਰਾਮਦਾਸ ਜੀ ਉੱਥੇ ਸਰੋਵਰ ਚ ਨਹਾਉਂਦੇ ਸੀਗੇ ਤੇ ਲੋਕੀ ਪਾਪ ਲਾ ਜਾਂਦੇ ਸਨ ਤੇ ਗੁਰੂ ਸਾਹਿਬਾਂ ਚੁੱਕ ਲਏ ਉਹ ਗੁਰੂ ਕਹਿ ਰਹੇ ਹੋ ਧਿਆਨ ਨਾਲ ਪੜ੍ਹੋ ਫਿਰ ਕੀ ਲਿਖਿਆ ਰਾਮਦਾਸ ਸਰੋਵਰ ਨਾਤੇ ਰਾਮ ਰਾਮ ਤੇ ਪਰਮਾਤਮਾ ਨੂੰ ਕਹਿੰਦੇ ਅਕਾਲ ਪੁਰਖ ਕਿਹਨੇ ਕਿਹਾ ਗੁਰੂ ਜੀ ਨੇ ਦੱਸੀ ਹੈ ਪੰਕਤੀ ਗੁਰੂ ਜੀ ਨੇ ਲਿਖੀ ਆਪਾਂ ਨੇ ਲਿਖੀ ਕਹਿੰਦੇ ਰਾਮ ਅੱਗੇ ਦਾਸ ਦਾਸ ਕਿਹਨੂੰ ਕਹਿੰਦੇ ਭਗਤ ਨੂੰ ਗੁਰੂ ਜੀ ਕਹਿਣ ਲੱਗੇ ਰਾਮਦਾਸ ਸਰੋਵਰ ਸਰੋਵਰ ਕਿਹਨੂੰ ਕਹਿ ਰਹੇ ਦਸਮ ਦੁਆਰ ਨੂੰ ਕਹਿ ਰਹੇ ਸਰੋਵਰ ਅੱਗੇ ਨਹਾਤੇ ਨਹੀਂ ਹੈ ਹਾਹਾ ਨਹੀਂ ਹੈਗਾ ਉੱਥੇ ਕੀ ਨਾਤੇ ਹੈ ਨਾਤੇ ਕਿਹਨੂੰ ਕਹਿੰਦੇ ਰਿਸ਼ਤੇ ਨੂੰ ਕਿਸੇ ਨਾਲ ਸੰਬੰਧ ਜੁੜ ਜਾਣਾ ਉਹਨੂੰ ਨਾਤਾ ਕਹਿੰਦੇ ਗੁਰੂ ਜੀ ਕਹਿਣ ਲੱਗੇ ਰਾਮਦਾਸ ਸਰੋਵਰ ਨਾਤੇ ਕਹਿੰਦੇ ਜਦੋਂ ਤੁਸੀਂ ਪਰਮਾਤਮਾ ਦੇ ਭਗਤ ਬਣ ਜਾਓਗੇ ਤੇ ਤੁਹਾਡਾ ਨਾਤਾ ਦਸਮ ਦੁਆਰ ਨਾਲ ਜੁੜ ਜਾਏਗਾ ਸਰੋਵਰ ਨਾਤੇ ਸਰੋਵਰ ਦਸਮ ਦੁਆਰ ਨੂੰ ਕਹਿੰਦੇ ਜਿਹੜੇ ਤੁਹਾਡਾ ਨਾਤਾ ਤੁਹਾਡਾ ਰਿਸ਼ਤਾ ਦਸਮ ਦੁਆਰ ਨਾਲ ਜੁੜ ਜਾਏਗਾ, ਉਹ ਜਦੋਂ ਤੁਹਾਡਾ ਨਾਤਾ ਦਸਮ ਦੁਆਰ ਨਾਲ ਜੁੜ ਗਿਆ, ਰਿਸ਼ਤਾ ਜੁੜ ਗਿਆ ਤੁਹਾਡਾ ਦਸਮ ਦੁਆਰ ਦੇ ਨਾਲ, ਸਰੋਵਰ ਦੇ ਨਾਲ, ਤਾਂ ਕੀ ਹੋਏਗਾ? ਸਭ ਉਤਰੇ ਪਾਪ, ਹੋਰ ਕਹਿੰਦਾ ਸਭ ਉਤਰੇ ਪਾਪ ਅੱਗੇ ਕਮਾਤੇ, ਕਹਿੰਦੇ ਤੇਰੇ ਸਾਰੇ ਪਾਪ ਉਤਰ ਜਾਣਗੇ ਬਈ ਜਦੋਂ ਤੇਰਾ ਦਸਮ ਦੁਆਰ ਨਾਲ ਨਾਤਾ ਜੁੜ ਜਾਏਗਾ। ਅੱਗੇ ਕਮਾਤੇ, ਕਮਾਤੇ ਤੋਂ ਭਾਵ ਹੈ ਜੇ ਆਪਾਂ ਇਹਨੂੰ ਲਈਏ ਅੰਗਰੇਜ਼ੀ ਦੇ ਵਿੱਚ ਲਈਏ ਤੇ ਕੰਟੀਨਿਊਏਸ਼ਨ, ਕੋਈ ਚੀਜ਼ ਕੰਟੀਨਿਊ ਚੱਲਣ ਦੀ ਅੱਜ ਵੀ ਚੱਲਣ ਦੀ ਹੋਵੇ ਉਹਨੂੰ ਉਹਦੇ ਨਾਲ ਕਮਾਤੇ ਅੱਖਰ ਲੱਗ। ਇਹਦਾ ਮਤਲਬ ਗੁਰੂ ਜੀ ਕਹਿਣ ਲੱਗੇ ਵੀ ਐਸ ਸਰੀਰ ਅੰਦਰ, ਐਸ ਜਨਮ ਅੰਦਰ ਵੀ ਇਸ ਮਨ ਨੇ ਪਾਪ ਕਮਾਉਂਦਿਆਂ, ਅਜੇ ਕਮਾਉਂਦਾ ਪਿਆ, ਅੱਜ ਵੀ ਕਮਾਉਂਦਿਆਂ ਕਮਾਉਂਦਿਆਂ ਹੀ ਕਿਤੇ ਇਹ ਰਾਮ ਦਾ ਦਾਸ ਬਣ ਜਾਏ, ਉਹਦੀ ਭਗਤੀ ਕਰ ਲਵੇ, ਇਹਦਾ ਨਾਤਾ ਕਿਤੇ ਦਸਮ ਦੁਆਰ ਨਾਲ ਜੁੜ ਜਾਏ ਤੇ ਇਹਦੇ ਸਾਰੇ ਪਾਪ ਲੱਗ। ਗੁਰੂ ਪਿਆਰਿਓ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗੇ ਹਾਂ ਤੇ ਦਸਮ ਦੁਆਰ ਤੱਕ ਪਹੁੰਚਣ ਦੀ ਲੜ ਲੱਗੇ। ਧਿਆਨ ਕਰਨਾ, ਗੁਰੂ ਕਿਹਨੂੰ ਕਹਿੰਦੇ ਨੇ? ਰੂਹ ਤੋਂ ਬਣਦਾ ਅਗਿਆਨਤਾ ਰੂਪੀ ਹਨੇਰਾ ਤੇ ਰੂਹ ਤੋਂ ਬਣਦਾ ਪ੍ਰਕਾਸ਼। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਕਿਉਂ ਲੱਗੇ? ਨਮਸਕਾਰ ਕਿਉਂ ਕੀਤੀ ਕਿ ਗੁਰੂ ਜੀ ਕਰੋ ਕਿਰਪਾ, ਜਿਵੇਂ ਆਪ ਜੀ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਕਿ ਸਾਡੇ ਤੇ ਵੀ ਕਿਰਪਾ ਕਰ ਦਿਓ, ਸਾਨੂੰ ਵੀ ਉਹ ਦਾਤ ਦੇ ਦਿਓ ਜਿਹਦੇ ਨਾਲ ਸਾਡੇ ਅੰਦਰ ਵੀ ਹਨੇਰਾ ਖਤਮ ਹੋ ਜਾਏ, ਸਾਡੇ ਅੰਦਰ ਵੀ ਪ੍ਰਕਾਸ਼ ਪ੍ਰਗਟ ਹੋ ਜਾਏ। ਤੇ ਗੁਰੂ ਜੀ ਕਹਿਣ ਲੱਗੇ ਉਹ ਕਿਹੜੀ ਦਾਤ ਆ, ਉਹ ਕੀ ਚੀਜ਼ ਆ ਕਲਯੁਗ ਦੇ ਅੰਦਰ? ਤੇ ਗੁਰੂ ਜੀ ਦੱਸਣ ਲੱਗੇ, ਕਹਿੰਦੇ ਏਦਾਂ ਕਰ ਬਈ, ਜੇ ਤੂੰ ਕਲਯੁਗ ਦੇ ਅੰਦਰ ਇਹ ਦੁੱਖ ਸਾਰੇ ਦੂਰ ਕਰਨੇ ਨੇ ਤੇ ਪ੍ਰਕਾਸ਼ ਪ੍ਰਗਟ ਕਰਨਾ ਆਪਣੇ ਅੰਦਰ, ਤੁਸੀਂ ਕਦੀ ਗੌਰ ਕਰਕੇ ਦੇਖੋ, ਪੂਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਕੱਢ ਕੇ ਵੇਖ ਦਿਓ, ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਕੱਢ ਕੇ ਦੇਖ ਦਿਓ। ਗੁਰੂ ਗ੍ਰੰਥ ਸਾਹਿਬ ਦੇ ਲਿਖਿਆ ਜੀ, ਸ਼ਬਦੇ ਕਾ ਨਬੇੜਾ ਸੁਣ ਤੂੰ ਔਧੂ ਬਿਨ ਨਾਵੇ ਜੋਗ ਨਾ। ਗੁਰੂ ਜੀ ਕਹਿਣ ਲੱਗੇ ਸ਼ਬਦੇ ਕਾ ਨਬੇੜਾ, ਨਬੇੜਾ ਕਿਉਂ ਕਿਹਨੂੰ ਕਹਿੰਦੇ ਆ? ਨਬੇੜੇ ਤੋਂ ਭਾਵ ਹੁੰਦਾ ਹੈ ਵੀ ਕੋਈ ਆਪਾਂ ਵਿਚਾਰ ਕਰਦੇ ਹਾਂ ਤੇ ਉਹਦਾ ਆਪਾਂ ਕੰਕਲੂਜਨ ਕੱਢ ਲਿਆ, ਕਹਿੰਦਾ ਭਾਵ ਆਪਾਂ ਉਹਦਾ ਇੱਕ ਸਰਲ ਤਰੀਕਾ ਲੱਭ ਲਿਆ ਵੀ ਇਹ ਸਾਰੀ ਗੱਲ ਦਾ ਮਤਲਬ ਆਇਆ। ਏਦਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵੀ ਪੂਰੀ ਗੁਰਬਾਣੀ ਦਾ ਮਤਲਬ ਆਇਆ। ਜਾਂ ਕੀ ਹੈ? ਸ਼ਬਦੇ ਕਾ ਨਬੇੜਾ ਸੁਣ ਤੂੰ ਔਧੂ, ਔਧੂ ਤੁਹਾਡੇ ਮਨ ਨੂੰ ਗਿਆ, ਕਹਿੰਦੇ ਮਨਾ ਆ ਸ਼ਬਦ ਜਿਹੜਾ ਨਾ ਗੁਰੂ ਉਪਦੇਸ਼ ਇਹਦਾ ਨਬੇੜਾ ਸੁਣ, ਇਹਦਾ ਪੂਰੇ ਦਾ ਨਿਚੋੜ। ਕਹਿੰਦੇ ਲੱਗੇ ਕੀ ਹੈ? ਕਹਿੰਦੇ ਬਿਨ ਨਾਵੇਂ ਜੋਗ ਨਾ ਹੋਈ, ਕਹਿੰਦੇ ਬਿਨਾ ਨਾਮ ਤੋਂ ਕਿਸੇ ਦੀ ਵੀ ਆਤਮਾ ਪਰਮਾਤਮਾ ਦੇ ਵਿੱਚ ਚੱਲਣ ਦੇ ਯੋਗ ਨਹੀਂ, ਕਿਉਂਕਿ ਉੱਤਮ ਦਾਤ ਜਿਹੜੀ ਹੈ ਉਹ ਕਲਯੁਗ ਦੇ ਅੰਦਰ ਬਿਨਾ ਨਾਮ ਤੋਂ। ਗੁਰੂ ਪਿਆਰਿਓ, ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਭੱਜ ਲਈਏ, ਨੱਠ ਲਈਏ, ਆਪਾਂ ਕਿੰਨੇ ਜਦੋ ਜਦ ਕਰ ਲਈਏ, ਸਵੇਰੇ ਸ਼ਾਮ ਗੁਰੂ ਘਰ ਜਾਈਏ, ਮੱਥੇ ਟਿਕੀਏ, ਪ੍ਰਸ਼ਾਦ ਲਈਏ, ਘਰ ਆਈਏ, ਪਰ ਗੁਰੂ ਪਿਆਰਿਆ ਕਿੰਨਾ ਚਿਰ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਅਮਲ ਹੀ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਆਖੇ ਨਹੀਂ ਲੱਗਿਆ ਬਈ, ਤੇ ਪਈ ਤਾਂ ਹੀ ਲੱਗੇ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਕਿਤੇ ਧਿਆਨ ਕਰੀ, ਆੜੀ ਦਾਤ ਨੂੰ ਮਿਲੀ ਆ ਨਾ, ਦੁਲਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਮੈਂ ਆਤਮ ਗਤ। ਕਹਿੰਦੇ ਦੁਲਭ ਦੇ ਪਾਈ ਵਡਭਾਗੀ, ਦੁਲਭ ਕਿਹਨੂੰ ਕਹਿੰਦੇ ਨੇ? ਅਮੋਲਕ ਦਾਤ ਜਿਹੜੀ ਆਮ ਨਹੀਂ ਮਿਲ ਸਕਦੀ। ਕਹਿੰਦੇ ਅਮੋਲਕ ਦਾਤ ਪਾਈ ਵਡਭਾਗੀ, ਵੱਡਿਆਂ ਭਾਗਾਂ ਨਾਲ ਤੈਨੂੰ ਮਨਾ ਹੈ ਸਰੀਰ ਮਿਲਿਆ, ਵੱਡਿਆਂ ਭਾਗ। ਕਹਿੰਦਾ ਜੀ ਠੀਕ ਹੈ, ਦੱਸੋ ਜੇ ਮਿਲਿਆ ਤੇ ਮੈਂ ਕੀ ਕਰਾਂ ਇੱਥੇ? ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਇਸ ਸਰੀਰ ਦੇ ਅੰਦਰ ਨਾਮ ਨਾ ਜਪੇ ਤੇ ਆਤਮ ਗਤ। ਕਹਿੰਦੇ ਇਸ ਸਰੀਰ ਵਿੱਚ ਪਹੁੰਚਿਆ ਮਨ ਜੇ ਕਿਤੇ ਨਾਮ ਸਿਮਰਨ ਨਹੀਂ ਕਰਦਾ ਤੇ ਉਹ ਆਤਮਘਾਤੀ। ਆਤਮਘਾਤੀ ਕੌਣ ਆ? ਹੁਣ ਗੌਰ ਕਰਨਾ, ਆਪਾਂ ਕਹਿੰਦੇ ਉਹਨੇ ਆਤਮ ਹੱਤਿਆ ਕਰ ਲਈ, ਆਪਣੇ ਆਪ ਨੂੰ ਖੁਦ ਹੀ ਮਾਰ ਰਿਹਾ। ਇਹਦੇ ਬਾਅਦ ਗੁਰੂ ਜੀ ਵੀ ਕਹਿਣ ਲੱਗੇ, ਆਪ ਆਪਣੇ ਆਪ ਨੂੰ ਚੱਚ ਦੇ ਗੇੜ ਚ ਆਪ ਹੀ ਪਾਉਂਦੇ ਪਏ ਹੋ ਜੇ ਤੁਸੀਂ ਐਸ ਸਰੀਰ ਅੰਦਰ ਆ ਕੇ ਨਾਮ ਸਿਮਰਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੇ ਲੱਗਣਾ। ਹੁਣ ਗੁਰੂ ਜੀ ਕੀ ਕਹਿਣ ਲੱਗੇ ਅੱਗੇ ਜਾ ਕੇ? ਕਹਿੰਦੇ ਮਰਨਾ ਜਾਹੀ ਜਿੰਨਾ ਬਿਸਤ ਰਾਮ, ਨਾਮ ਵਿਹੂਣ ਜੀਵਨ ਕੌਣੇ ਕਾਮ। ਦੱਸੋ ਗੁਰੂ ਜੀ ਕਹਿਣ ਲੱਗੇ ਮਰਨਾ ਜਾਹੀ, ਮਰਨ ਤੋਂ ਭਾਵ ਕੀ ਹੈ? ਹੋਰ ਕਰਨਾ ਮਰਨ ਤੋਂ ਭਾਵ ਕੀ ਹੈ? ਗੁਰੂ ਜੀ ਕਹਿੰਦੇ ਉਹ ਜਿਹੜੇ ਮਨ ਐਸ ਸਰੀਰ ਅੰਦਰ ਬੈਠੇ ਨੇ, ਮਨ ਸਰੀਰ ਦੇ ਅੰਦਰ ਬੈਠੇ ਨੇ ਤੇ ਉਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਣਾ ਨਹੀਂ ਕੀਤਾ, ਨਾਮ ਸਿਮਰਨ ਨਹੀਂ ਕਰਦੇ। ਕਹਿੰਦੇ ਵੀ ਉਹ ਸਰੀਰ ਛੱਡ ਕਿਉਂ ਨਹੀਂ ਦਿੰਦੇ? ਕਿਉਂਕਿ ਜਦੋਂ ਬੰਦਾ ਮਰਦਾ ਹੈ ਸਰੀਰ ਛੱਡ ਦਿੰਦਾ, ਮਨ ਨੇ ਆਤਮਾ ਤੇ ਆਪਾਂ ਕਹਿੰਦੇ ਵੀ ਬੰਦਾ ਮਰ ਗਿਆ। ਕਹਿੰਦੇ ਉਹ ਸਰੀਰ ਛੱਡ ਕਿਉਂ ਨਹੀਂ ਦਿੰਦੇ? ਕਿਉਂਕਿ ਸਰੀਰ ਬੈਠੇ ਕਰਨ ਕੀ ਰਹੇ ਨੇ ਜੇ ਅਜੇ ਤੱਕ ਉਹਨਾਂ ਨੇ ਗੁਰੂ ਧਾਰਨ ਨਹੀਂ ਕੀਤਾ ਤੇ ਨਾਮ ਸਿਮਰਨ ਕਰਨ ਕੀ ਰਹੇ ਬਈ। ਕਹਿੰਦੇ ਪਰ ਨਾਮ ਤੋਂ ਬਗੈਰ ਇਹ ਜੀਵਨ ਜਿਹੜਾ ਹੈ ਕਿਸੇ ਕੰਮ ਦਾ ਨਹੀਂ ਹੈ। ਕਹਿੰਦਾ ਭਾਵੋ ਜੀਵਨ ਤੇ ਜੀ ਰਹੇ ਆ ਤੂੰ, ਹੁਣ ਗੌਰ ਕਰਿਓ। ਹੁਣ ਇੱਕ ਗੁੱਟਕ ਬੈਲ ਕਹਿਣ ਲੱਗਾ ਬਈ ਸਾਨੂੰ ਜਨਮ ਮਿਲਿਆ ਮਨੁੱਖ ਦਾ। ਮੈਂ ਕਿਹਾ ਬਿਲਕੁਲ ਠੀਕ ਹੈ ਬਈ, ਬਈ ਜਨਮ ਮਨੁੱਖ ਦਾ ਮਿਲਿਆ ਜਿੱਦਣ ਮਾਂ ਦੇ ਪੇਟ ਅੰਦਰ ਇੱਕ ਸਰੀਰ ਖੋਖਲਾ ਜਿਹਾ ਪਿਆ ਸੀ ਨਾ, ਤੇ ਉਹ ਸਰੀਰ ਤੈਨੂੰ ਮਿਲ ਗਿਆ, ਉਹ ਜਨਮ ਹੈ, ਉਦਣ ਜਨਮ ਮਿਲ ਗਿਆ ਮਨੁੱਖ। ਕਹਿੰਦਾ ਠੀਕ ਹੈ, ਤੇ ਧਿਆਨ ਕਰੀ ਜਨਮ ਤੇਰਾ ਉਦਣ ਹੋਇਆ, ਹੁਣ ਉਸ ਜੰਮਣ ਦਿਨ ਤੋਂ ਲੈ ਕੇ ਤੇ ਇਸ ਸਰੀਰ ਨੂੰ ਛੱਡਣ ਤੱਕ ਮਰਨ ਤੱਕ ਤੇ ਜਨਮ ਨਾ ਲੈ ਲਈ ਕਿਤੇ, ਜੀਵਨ ਕਿਤੇ ਜੀਵਨ ਹੈ, ਤੂੰ ਜੀਵਨ ਬਣਾਉਣਾ ਹੈ, ਕੈਸਾ ਜੀਵਨ ਬਣਾਉਣਾ ਹੈ। ਆਪ ਜੀ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਬਈ, ਇਹਦਾ ਮਤਲਬ ਵੀ ਅਸੀਂ ਇਹਦੇ ਅੰਦਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਜਨ ਭਗਤ ਜਨ ਇਹਨਾਂ ਦੀ ਬਾਣੀ ਲਿਖੀਏ, ਅਸੀਂ ਉਹਨਾਂ ਵਰਗਾ ਜੀਵਨ ਬਣਾਉਣਾ, ਉਹਨਾਂ ਨੇ ਜੀਵਨ ਜੀਆ ਤਜਰਬਾ, ਉਹਨਾਂ ਨੇ ਜੀਵਨ ਜੀ ਕੇ ਸਾਡੀ ਝੋਲੀ ਚ ਪਾਤਾ ਵੀ ਅਸੀਂ ਇਹੋ ਜਿਹਾ ਜੀਵਨ ਬਣਾਇਆ ਆਪਣਾ। ਹੁਣ ਗੌਰ ਕਰਿਓ, ਭਗਤ ਫਰੀਦ ਜੀ ਦੇ ਜੀਵਨ ਤੇ ਕਿਤੇ ਝਾਤੀ ਮਾਰ ਲਈ, ਭਗਤ ਫਰੀਦ ਜੀਵਨ ਜੀ ਕੇ ਤੁਹਾਨੂੰ ਦੱਸਿਆ, ਤਜਰਬਾ ਕਰਦੇ ਆ। ਕੀ ਕਹਿਣ ਲੱਗੇ, ਕਹਿੰਦੇ ਵੀ ਇਹਦਾ ਉਪਦੇਸ਼ ਕਿਹਨੂੰ ਕਹਿੰਦੇ, ਜਿਹੜਾ ਵੀ ਪੁਰਾਣੀ ਉਪਦੇਸ਼ ਦਿੰਦਾ, ਜਿਹੜਾ ਵੀ ਪੁਰਾਣੀ ਕਿਸੇ ਨੂੰ ਕੁਛ ਸਮਝਾਉਂਦਾ, ਉਹਨੇ ਜੀਵਨ ਹੰਡਾਇਆ ਹੋਵੇ, ਜਿਹਦੀ ਉਹ ਗੱਲ ਕਰਦਾ ਉਹ ਉਸ ਪਹੁੰਚ ਤੱਕ ਕੀਤਾ ਹੁੰਦਾ, ਜੇ ਪਹੁੰਚ ਤੱਕ ਪਹੁੰਚਿਆ ਤੇ ਉਹਦੇ ਬੋਲਾਂ 'ਚ ਫਰਕ ਪੈ ਜਾਂਦਾ। ਗੌਰ ਕਰਿਓ, ਕਿਤਾਬ ਤੋਂ ਪੋਥੀ ਤੋਂ ਪੜ੍ਹ ਕੇ ਤੁਸੀਂ ਵਿਖਿਆਨ ਕਰਕੇ ਦੇਖਿਓ। ਇੱਕ ਦਿਨ ਗੁਰਸਿੱਖ ਪਿਆਰੇ ਆਏ, ਕਹਿੰਦੇ ਬਾਬਾ ਜੀ ਮੈਂ ਪੋਥੀਆਂ ਪੜ੍ਹਦਾ ਪਿਆ, ਮੈਂ ਇੱਕ ਨਹੀਂ ਮੈਂ 10 ਪੋਥੀਆਂ ਪੜ੍ਹੀਆਂ, ਪਰ ਮੇਰੇ ਇਹ ਭਗਤ ਜਿਹੜੀ ਹੈ ਨਾ ਸਮਝ ਨਹੀਂ ਲੱਗਦੀ। ਕਿਹਾ ਵੀ ਕੀ ਕਹਿ ਤੂੰ, ਚਲ ਅਸੀਂ ਬੜੀਆਂ ਪੜ੍ਹਨ ਦੇ, ਪਰ ਇੱਕੋ ਹੀ ਵਿਖਿਆਨ ਕੀਤਾ। ਤੇ ਗੌਰ ਕਰਨਾ ਮੈਂ ਆਪਣੀ ਚੀਜ਼ ਆਉਂਦਾ। ਹੁਣ ਬਾਣੀ 'ਚ ਪੰਕਤੀ ਆਉਂਦੀ ਹੈ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਰਖਾ ਜਾਲੀ। ਹੁਣ ਧਿਆਨ ਕਰ, ਉਹ ਕਹਿਣ ਲੱਗਾ ਜੀ ਮੈਨੂੰ ਸਮਝ ਨਹੀਂ ਲੱਗਿਆ, ਜਦੋਂ ਮੇਰੇ ਸੁੱਖੀ ਬੜੀ। ਕਹਿੰਦੇ ਜੀ ਸਾਰਿਆਂ ਨੇ ਇਹ ਗੱਲ ਲਿਖੀ ਹੈ, ਕਾਲੀ ਕੋਇਲ ਨੂੰ ਸਬੋਧ ਕਰਕੇ ਭਗਤ ਫਰੀਦ ਜੀ ਕਹਿੰਦੇ ਵੀ ਤੂੰ ਕਾਲੀ ਤੂੰ, ਤੇ ਕੋਇਲ ਜਿਹੜੀ ਉਹ ਕਹਿੰਦੀ ਵੀ ਮੈਂ ਆਪਣੇ ਪਿਆਰੇ ਪ੍ਰੀਤਮ ਦੇ ਵਿਛੋੜੇ 'ਚ ਚੱਲ ਚੱਲ ਕੇ ਰਾਤ ਨੂੰ ਕਿੱਦਾਂ ਮੇਰਾ ਰਸਤਾ। ਫਿਰ ਬਈ ਕਹਿੰਦਾ ਜੀ ਮੈਂ ਸਾਰੀਆਂ ਪੋਥੀਆਂ ਪੜ੍ਹੀਆਂ ਪਰ ਇਹੋ ਜਿਹਾ ਹੀ ਮਤਲਬ ਲੱਭਾ ਨਹੀਂ ਖਲਤਾ, ਇਹਦਾ ਮਤਲਬ ਬਹੁਤ ਚੰਗਾ ਹੈ, ਦੱਸੋ ਕੀ ਦੂੰਗਾ, ਸੁਣਿਓ ਧਿਆਨ। ਉਹ ਗੁਰੂ ਪਿਆਰਿਓ, ਭਗਤ ਫਰੀਦ ਦੀ ਬਾਣੀ ਲਿਖਣ ਲੱਗਾ, ਕਾਲੀ ਕੋਇਲ ਕੋਲ ਨਹੀਂ ਸਨ ਬੈਠੀ, ਕੁੜੀ ਅੰਬਾਂ ਤੇ ਚੀਚੀ ਕਰਦੀ ਫਿਰਦੀ। ਉਸ ਕੋਇਲ ਦੀ ਗੱਲ ਨਹੀਂ, ਉਦਾਹਰਣਾਂ ਦੇ ਦੇ ਕੇ ਬਾਣੀ 'ਚ ਸਮਝਾਉਣਾ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਭਗਤ ਫਰੀਦ ਜੀ ਕਹਿੰਦੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਿਹਨੂੰ ਕਿਹਾ ਕੋਇਲ, ਆਪਣੇ ਕਿਉਂ, ਭਗਤ ਫਰੀਦ ਜੀ ਕਹਿੰਦੇ ਵੀ ਆਪਣੀ ਮਨ ਨਾਲ ਗੱਲ ਕਰਨੀ ਚਾਹੁੰਦਾ ਸੀ, ਆਪਣੀ ਆਤਮਾ ਨਾਲ ਗੱਲ ਕਰਨੀ ਚਾਹੁੰਦਾ ਸੀ, ਆਪਣੀ ਆਤਮਾ ਨਾਲ ਮੈਂ ਬੜੀ ਬੜੀ ਕੋਸ਼ਿਸ਼ ਕੀਤੀ। ਭਗਤੀ ਆਪਾਂ ਕਦੇ ਨਹੀਂ ਕਰਦੇ ਹਾਂ, ਅਸੀਂ ਆਪਣੇ ਆਪ ਦੀ ਪਹਿਚਾਣ ਕਰਨ ਲਈ ਭਗਤੀ ਕਰਦੇ, ਆਪਣੇ ਆਤਮਾ ਨਾਲ ਗੱਲਬਾਤ ਕਰਨ ਲਈ ਭਗਤੀ ਕਰਦੇ ਹਾਂ। ਤੇ ਤੂੰ ਕੌਣ ਆ, ਆਪਣੇ ਮਨ ਨੂੰ ਪੁੱਛਣਾ। ਕਬੀਰ ਜੀ ਕਹਿੰਦੇ ਨੇ ਕਹੋ ਕਬੀਰ ਏ ਰਾਮ ਕੀ ਹਨ, ਤੁਹਾਡੀ ਆਤਮਾ ਹੀ ਪਰਮਾਤਮਾ ਦੀ ਕੋਲ, ਇਹਦਾ ਖੁਦ ਦਾ ਹੀ ਰੂਪ ਉਹ ਆ, ਪਰ ਕੀ ਹੈ ਇਹ ਦਾਗੀ ਹੈ, ਇਹਨੂੰ ਪਾਪ ਤੇ ਮਾੜੇ ਕਰਮਾਂ ਦੇ ਦਾਗ ਲੱਗੇ ਨੇ, ਇਸ ਕਰਕੇ ਇਹਦੀ ਪਛਾਣ ਨਹੀਂ ਹੋਊਗੀ। ਜਿੱਦਣ ਉਹ ਲੱਭ ਗਏ ਤੇ ਤੁਹਾਡੀ ਆਤਮਾ ਦੀ ਪਛਾਣ ਕਿਹਦੇ ਵਿੱਚ ਹੋਏਗੀ, ਪਰਮਾਤਮਾ ਪ੍ਰਕਾਸ਼ ਹੋ ਜਾਏਗਾ। ਤੇ ਗੌਰ ਕਰਨਾ, ਭਗਤ ਫਰੀਦ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਨੇ ਆਪਣਾ ਮੂਲ ਪਛਾਣ। ਧਿਆਨ ਕਰਨਾ, ਕਹਿੰਦੇ ਵੀ ਮੈਂ ਵੀ ਸੁਣਿਆ ਵੀ ਮਨਾ ਤਾਂ ਜੋਤ ਸਰੂਪ ਹੈ, ਪਰ ਮੇਰਾ ਮਨ ਜੋਤ ਸਰੂਪ ਨੂੰ ਦਿਸਦਾ ਹੀ ਨਹੀਂ। ਕਹਿੰਦੇ ਮੈਂ ਆਪਣੇ ਮਨ ਨਾਲ ਗੱਲ ਕਰਨੀ ਚਾਹੁੰਦਾ ਸੀ, ਆਪਣੀ ਆਤਮਾ ਨਾਲ ਗੱਲ ਕਰਨੀ ਚਾਹੁੰਦਾ ਸੀ, ਮੈਂ ਭਗਤੀ ਕਰਦਾ ਸੀ, ਭਗਤੀ ਕਰਦਿਆਂ ਕਰਦਿਆਂ ਕਹਿੰਦੇ ਮੇਰਾ ਦਾ ਲੱਗ ਗਿਆ। ਕਿਤੇ ਕਿਹੜਾ ਦਾ ਲੱਗਾ, ਕਹਿੰਦੇ ਮੇਰੀ ਆਤਮਾ ਨਾਲ ਗੱਲਬਾਤ। ਕਹਿੰਦੇ ਮੈਂ ਆਤਮਾ ਨੂੰ ਪੁੱਛਿਆ ਕਾਲੀ ਕੋਇਲ ਤੂੰ ਕਿਤ ਗੁਣ ਕਰ, ਇਹ ਆਤਮਾ ਬੋਲਦੀ ਕੋਇਲ ਵਾਂਗੂ ਮਿੱਠਾ ਹੈ, ਉਹ ਕਿਹੜਾ ਔਗਣ ਹੈ ਜਿਹੜਾ ਜਿਹਦੇ ਕਰਕੇ ਤੂੰ ਕੱਲ ਤੈਨੂੰ ਚੜੀ ਹੋਈ ਹੈ, ਤੇਰਾ ਰੰਗ ਕਾਲਾ ਹੈ, ਤੇਰੇ ਵਿੱਚੋਂ ਮੈਨੂੰ ਪ੍ਰਕਾਸ਼ ਦੇ ਸਿਤਾਰੇ ਦੀ ਹੁੰਦੇ ਪ੍ਰਕਾਸ਼ ਮਹਿਸੂਸ ਨਹੀਂ ਹੋ ਰਿਹਾ, ਤੇਰੇ ਵਿੱਚੋਂ ਮੈਨੂੰ ਉਹ ਰੂਪ ਤੇਰਾ ਨਹੀਂ ਦਿਖਾਈ ਦੇ ਰਿਹਾ। ਤੇ ਗੌਰ ਕਰਿਓ, ਇਸ ਮਨ ਨੇ ਇਸ ਆਤਮਾ ਨੇ ਭਗਤ ਫਰੀਦ ਜੀ ਨੂੰ ਜਵਾਬ ਦਿੱਤਾ। ਕਿਹੜਾ ਜਵਾਬ ਦਿੱਤਾ, ਆਪਣੇ ਪ੍ਰੀਤਮ ਜਾਂਦੀ। ਕਹਿਣ ਲੱਗੀ ਅੱਜ ਇਸ ਸਰੀਰ 'ਚ ਮੈਂ ਅੱਜ ਬੈਠੀ ਹਾਂ, ਇਹੋ ਜਿਹਾ ਸਰੀਰ ਪਤਾ ਨਹੀਂ ਮੈਂ ਪਿੱਛੇ ਕਿੰਨੇ ਭੋਗ ਆਈ, ਕੀੜਾ ਮਕੌੜਾ ਸੱਪ ਡੰਗਰ ਕੁੱਤਾ ਸਰੀਰ ਸਾਰੇ ਇੱਕੋ ਜਿਹੇ, ਸਰੀਰ ਦਾ ਕੰਮ ਕਾਰ ਇੱਕੋ ਜਿਹਾ ਹੀ ਆ, ਫੰਕਸ਼ਨਿੰਗ ਇੱਕੋ ਜਿਹੀ ਸਰੀਰ ਦੀ ਸਾਰਿਆਂ ਦੀ। ਆਤਮਾ ਕਹਿੰਦੀ ਮੈਂ ਪਤਾ ਨਹੀਂ ਕਿੰਨੇ ਕੁ ਸਰੀਰ ਭੋਗ ਰਹੀ ਹਾਂ, ਉਹਨਾਂ ਸਰੀਰਾਂ ਦੇ ਅੰਦਰ ਮੈਂ ਆਪਣੇ ਪਤੀ ਪਰਮੇਸ਼ਰ ਦੇ ਵਿਛੋੜੇ 'ਚ ਫਿਰ ਹੱਜ ਵਿਛੋੜੇ 'ਚ ਕਈ ਪਾਪ ਕੀਤੇ, ਕਈ ਮਾੜੇ ਕਰਮ ਕੀਤੇ, ਉਹਨਾਂ ਪਾਪਾਂ ਦੇ ਮਾਰਿਆਂ ਕਰਮਾਂ ਦੀ ਮੇਰੇ ਤੇ ਕਲਖ ਚੜ ਗਈ ਆ, ਤਾਂ ਤੈਨੂੰ ਭਗਤ ਫਰੀਦ ਮੇਰੇ ਚੋਂ ਪ੍ਰਕਾਸ਼ ਦੇ ਦਰਸ਼ਨ ਨਹੀਂ ਹੋ ਰਹੇ, ਦੀਦਾਰੇ ਨਹੀਂ ਹੋ ਰਹੇ, ਅਨੁਭਵ ਨਹੀਂ ਹੋ ਰਹੇ। ਉਹਨਾਂ ਦੇ ਆਹ ਗੱਲ ਕਹੀ। ਆਪਾਂ ਜੋ ਕਿ ਕੋਇਲ ਦੀ ਗੱਲ ਕਰਤੀ ਜਿਹੜੀ ਉਹ ਅੰਮ੍ਰਿਤ ਤੇ ਬੈਠੀ, ਉਹ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਆਤਮਾ ਦੀ ਗੱਲ ਕਰਦੇ ਹਾਂ। ਕਦੀ ਵਿਚਾਰ ਕਰਕੇ ਦੇਖੋ ਇਹਨਾਂ ਚੀਜ਼ਾਂ ਨੂੰ, ਇੰਨਾ ਚਿਰ ਆਪਾਂ ਵਿਚਾਰ ਹੀ ਨਹੀਂ ਕਰਦੇ। ਆਪਾਂ ਬੈਠੇ ਆਸਾ ਦੀ ਵਾਸਤੇ, ਪੜ ਪੜ ਗੱਡੀ ਦੱਦੀ ਫੰਡਾ ਬੰਨੀ ਦਿੰਦੀ। ਗੁਰੂ ਪਿਆਰੇ ਜ਼ੋਰ ਬੜਾ ਲਾਉਣ ਡੇ, ਬੜਾ ਜ਼ੋਰ ਲਾਉਂਦੇ ਆਪਾਂ ਵੀ ਮੈਂ ਇੰਨੇ ਪਾਸ ਕਰਦੇ ਆ, ਮੈਂ ਇੰਨੇ ਪਾਸ ਕਰਦੇ। ਗੁਰੂ ਪਿਆਰੇ ਆਪੇ ਰੋਜ਼ ਬੜੀ ਜਾਂਦਾ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਜ਼ੋਰ ਨਾਲ ਗੱਲ ਨੀ ਬਣਨੀ, ਜੁਗਤੀ ਨਾਲ ਛੁਟਕਾਰਾ ਹੋਣਾ। ਤੇ ਗੁਰੂ ਪਹਿਲਾਂ ਜੁਗਤੀ ਤਾਂ ਬਣਾਉਂਦਾ ਨੀ, ਜ਼ੋਰ ਹੀ ਲਈ ਜਾਂਦਾ। ਜ਼ੋਰ ਲਾ ਕੇ ਨਹੀਂ ਗੱਲ ਬਣਨੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਜੀਵਨ ਬਣਾਉਣਾ ਪੈਂਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਸਾਨੂੰ ਆਪਣੇ ਆਪ ਨੂੰ ਜੀਵਨ ਨੂੰ ਢਾਲਣਾ ਪੈਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਣੀ ਪੈਣੀ ਹੈ। ਗੁਰੂ ਗ੍ਰੰਥ ਸਾਹਿਬ ਸਾਨੂੰ ਕੁਛ ਕਹਿੰਦੇ ਪਏ ਨੇ, ਅਸੀਂ ਕੁਛ ਕਰੀ ਜਾਂਦੇ ਹਾਂ। ਗੁਰੂ ਪਿਆਰਿਓ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਹੀ ਆਪਣੇ ਜੀਵਨ ਦੇ ਅੰਦਰ ਤਬਦੀਲੀ ਲਿਆਉਣੀ ਪੈਣੀ। ਹੁਣ ਗੌਰ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਕਹੀ ਜਾਂਦੇ ਨੇ ਵੀ ਇਹ ਜਿਹੜਾ ਜਨਮ ਤੈਨੂੰ ਮਿਲਿਆ, ਜਿੱਦਣ ਤੂੰ ਇਹ ਸਰੀਰ ਧਾਰਨ ਕੀਤਾ ਤੇ ਜਨਮ ਮਿਲਿਆ, ਉਸ ਤੋਂ ਬਾਅਦ ਤੂੰ ਜੀਵਨ ਜੀਣਾ। ਕੈਸਾ ਜੀਵਨ ਜੀਣਾ ਸੀ? ਗੌਰ ਕਰਨਾ, ਜੀਵਨ ਜੀਣਾ ਸੀ ਤੇ ਜਿਨ੍ਹਾਂ ਨੇ ਜੀਵਨ ਜੀਆ ਤੇ ਪਰਮਾਤਮਾ ਤੱਕ ਪਹੁੰਚ ਕੀਤੀ ਆਪਣੇ ਅੰਦਰ ਪ੍ਰਕਾਸ਼, ਤਾਂ ਉਹਨਾਂ ਵਰਗਾ ਜੀਵਨ ਜੀਣਾ ਸੀ, ਉਹਨਾਂ ਵਰਗਾ ਤੇ ਜੀਵਨ ਜੀਏ। ਧਿਆਨ ਕਰਨਾ, ਆਪਾਂ ਗੁਰੂ ਗ੍ਰੰਥ ਨੂੰ ਮੱਥਾ ਕਿਉਂ ਟੇਕਿਆ? ਉਹ ਗੁਰੂ ਪਿਆਰਿਓ ਕਿਹੜੀ ਗੱਲ ਕਰ ਦਿੱਤੀ, ਸਕੂਲੇ ਜਾਈਦਾ ਪੜ੍ਹਨ ਵਾਸਤੇ, ਸਕੂਲੇ ਜਾਈਦਾ ਪੜ੍ਹਨ ਵਾਸਤੇ ਤੇ ਮਾਸਟਰ ਜੀ ਨੂੰ ਨਮਸਕਾਰ ਕਰੀਦਾ, ਗੋਡੀ ਹੱਥ ਲਾਈਦਾ। ਇਹਨੇ ਪੁੱਛਿਆ ਤੂੰ ਗੋਡੀ ਹੱਥ ਲਾਉਂਦੇ? ਇਹ ਮੇਰੇ ਮਾਸਟਰ, ਇਹਨੇ ਮੈਨੂੰ ਪੜ੍ਹਾਇਆ। ਪਰ ਗੁਰੂ ਪਿਆਰਿਓ ਮਾਸਟਰ ਜੀ ਦਾ ਜਿਹੜਾ ਜੀਵਨ ਆ, ਉਹ ਜਿੰਨੀ ਕੁ ਚੀਜ਼ ਪੜ੍ਹਾ ਰਹੇ ਆ ਉਹਨਾਂ ਨੇ ਉਨੀ ਚੀਜ਼ ਪੜ੍ਹਾਈ ਆ, ਪਰ ਉਹਨਾਂ ਦਾ ਜੀਵਨ ਜਿਹੜਾ ਉੱਚਾ ਉੱਚਾ ਸੀ। ਧਿਆਨ ਕਰਨਾ, ਗੁਰੂ ਪਿਆਰਿਓ ਮਾਸਟਰ ਮਾਂ ਵੀ, ਮਾਸਟਰ ਬਾਪ ਵੀ, ਤੇ ਜੋ ਸਕੂਲੇ ਗਿਆ ਉਹ ਵੀ ਮਾਸਟਰ ਆ। ਸਭ ਧਿਆਨ ਕਰਨਾ, ਉਹ ਮਾਸਟਰ ਕੇਵਲ ਤਾਂ ਕੇਵਲ ਇਸ ਸੰਸਾਰ ਦੇ ਉੱਤੇ ਜੀਵਨ ਜੀਣ ਦੇ। ਮਾਂ ਨੇ ਸਿਖਾਇਆ ਪੁੱਤ, ਹੁਣ ਦੇਖੋ ਨਾ ਬੱਚਾ ਪੈਦਾ ਹੋਇਆ, ਜਦੋਂ ਬੱਚਾ ਪੈਦਾ ਹੋਇਆ ਤੇ ਪੈਦਾ ਹੁੰਦਿਆਂ ਹੀ ਮਾਂ ਦੀ ਪਛਾਣ ਨਹੀਂ ਹੁੰਦੀ। ਕੁਛ ਦਿਨ ਮਾਂ ਦੀ ਗੋਦੀ ਚ ਰਹਿਣ ਲੱਗਾ, ਕਈ ਲੋਕ ਕਹਿੰਦੇ ਨੇ ਸਵਾ ਮਹੀਨੇ ਬਾਅਦ ਪਛਾਣ ਕਰਦਾ, ਪਰ ਧਿਆਨ ਕਰਿਓ ਗੁਰੂ ਪਿਆਰਿਓ ਪੰਜ ਸੱਤ ਦਿਨ ਦੀ ਖੇਡ ਹੁੰਦੀ ਹੈ, ਬੱਚਾ ਮਾਂ ਦੀ ਪਛਾਣ ਕਰ ਲੈਂਦਾ। ਕਿਉਂ? ਉਹ ਮਾਂ ਦਾ ਦੁੱਧ ਚੁੰਘਦਾ, ਉਹਨੂੰ ਮਾਂ ਦੇ ਹੱਥਾਂ ਦੀ ਪਛਾਣ ਹੋ ਜਾਂਦੀ ਹੈ। ਪੋਲੇ ਨੇ ਕਿ ਕਰੜੇ ਨੇ, ਉਹਨੂੰ ਮਾਂ ਦੇ ਨਿੱਕ ਦੀ ਪਛਾਣ ਹੋ ਜਾਂਦੀ। ਕੋਈ ਦੂਜੀ ਔਰਤ ਤੁਰਦੀ, ਬੱਚਾ ਰੋਣ ਲੱਗ ਪਿਆ, ਉਹ ਔਰਤ ਕੀ ਕਰਦੀ ਹੈ, ਭੈਣ ਜੀ ਤੁਸੀਂ ਫੜ ਲਓ। ਉਹਨੇ ਵਾਪਸ ਮਾਂ ਨੂੰ ਕਹਤਾ, ਮਾਂ ਦੀ ਗੋਦੀ ਜਾ ਕੇ ਚੁੱਪ ਕਰਕੇ। ਤੇ ਕੋਈ ਜਣਾ ਕਹਿੰਦਾ, ਯਾਰ ਕਮਾਲ ਹੈ, ਇਹ ਛੋਟਾ ਜਿਹਾ ਤੁਹਾਨੂੰ ਪਛਾਣ ਲੱਗ ਪਿਆ। ਭਾਈ ਸੱਜਿਆ, ਪੈਦਾ ਹੁੰਦਿਆਂ ਹੀ ਜਿਸ ਮਾਂ ਦੀ ਭੁੱਖ ਚੋਂ ਪੈਦਾ ਹੋਇਆ, ਉੱਥੇ ਉਹਨੇ ਨੌ ਮਹੀਨੇ ਨਿੱਘ ਮਾਰ, ਉਸ ਤੋਂ ਬਾਅਦ ਵਿੱਚ ਬੱਚਾ ਉਹਦੀ ਗੋਦੀ ਵਿੱਚ ਰਹਿੰਦਾ, ਉਹਨੂੰ ਹੱਥਾਂ ਨਾਲ ਦੀ ਪਛਾਣ ਹੋ ਗਈ, ਦੁੱਧ ਦੀ ਪਛਾਣ ਹੋ ਗਈ, ਇਹਨੂੰ ਪਛਾਣ ਗਏ। ਗੁਰੂ ਪਿਆਰਿਓ ਜਿਸ ਮਾਂ ਨੇ ਦੁੱਧ ਦਿੱਤਾ, ਉਸ ਮਾਂ ਦੀ ਪਛਾਣ ਕਰਦਾ, ਫਿਰ ਬਾਪ ਦੀ ਪਛਾਣ ਕਰਦਾ, ਫਿਰ ਥੋੜ੍ਹਾ ਜਿਹਾ ਤੁਰਨ ਫਿਰਨ ਲੱਗਦਾ ਤੇ ਇਸ ਤਰ੍ਹਾਂ ਦੀ ਪਛਾਣ ਕਰਦਾ, ਤੇਰਾ ਮਾਮਾ ਹੈ ਪੁੱਤਰ, ਤੇਰਾ ਚਾਚਾ ਹੈ, ਤੇਰਾ ਪੁਰਾਣਾ ਹੈ, ਤੇਰਾ ਪੁਰਾਣਾ ਹੈ, ਉਹਨੂੰ ਪਛਾਣ ਕਰਾਉਂਦਾ। ਫਿਰ ਮਾਂ ਬਾਪ ਬੱਚੇ ਨੂੰ ਸਕੂਲ ਭੇਜਦੇ ਨੇ, ਤੇ ਮਾਸਟਰ ਜੀ ਸੰਸਾਰ ਦੀ ਪਛਾਣ ਕਰਾਉਂਦੇ, ਸੰਸਾਰੀ ਧੰਦਿਆਂ ਦੀ ਪਛਾਣ ਕਰਾਉਂਦੇ, ਬਈ ਆਹ ਤੁਸੀਂ ਪੜ੍ਹੋ, ਵੱਡੇ ਹੋ ਕੇ ਇੱਕ ਅਫਸਰ ਬਣੋਗੇ। ਗੁਰੂ ਪਿਆਰਿਓ ਇੱਕ ਮਾਸਟਰ ਪੜ੍ਹਾਉਣ ਡਿਆ, ਜਿਹੜਾ ਮਾਸਟਰ ਪੜ੍ਹਾਉਣ ਡਿਆ ਬੱਚਾ ਪੜ੍ਹਦਾ ਪਿਆ। ਗੌਰ ਕਰਿਓ, ਜਿਹੜਾ ਮਾਸਟਰ ਹੈ ਉਹ ਮਾਸਟਰ ਹੀ ਹੈ, ਉਹਦਾ ਪੜ੍ਹਾਇਆ ਬੱਚਾ DSP ਲੱਗ ਸਕਦਾ, ਪ੍ਰਧਾਨ ਮੰਤਰੀ ਲੱਗ ਸਕਦਾ। ਕਹਿੰਦਾ ਆਪਾਂ ਮਾਸਟਰ ਨਾਲੋਂ ਉੱਚੀ ਪਦਵੀ ਹਾਸਲ ਕਰ ਸਕਦਾ, ਪਰ ਸਦਕੇ ਜਾਵਾਂ ਪੜ੍ਹਿਆ ਗੁਰੂ ਦੇ ਕੋਲੋਂ ਗੁਰੂ ਦੀ ਪਦਵੀ ਹਾਸਲ ਕਰ ਸਕਦਾ, ਪਰ ਇਹਦੇ ਅੱਗੇ ਪਦਵੀ ਹੋਰ ਕੋਈ ਨਹੀਂ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੋਂ ਕਹਾ ਪਦਵੀ ਹੋਰ ਕੋਈ ਨਹੀਂ, ਇਹਤੋਂ ਪਦਵੀ ਹੋਰ ਕੋਈ ਨਹੀਂ ਅੱਗੇ ਨਹੀਂ ਲੈ ਸਕਦਾ। ਮਾਸਟਰ ਤੋਂ ਪੜ੍ਹਿਆ DSP ਲੱਗ ਸਕਦਾ, ਪਰ ਗੁਰੂ ਤੋਂ ਪੜ੍ਹਿਆ ਉਸ ਪ੍ਰਕਾਸ਼ ਤੱਕ ਹੀ ਪਹੁੰਚੇਗਾ ਜਿਸ ਪ੍ਰਕਾਸ਼ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ। ਕਿੰਨਾ ਫਰਕ ਆ। ਹੁਣ ਗੌਰ ਕਰਿਓ, ਮਾਸਟਰ ਦੇ ਕੋਲੋਂ ਜੀਵਨ ਸਿੱਖਿਆ, ਸੰਸਾਰ ਦਾ ਜੀਵਨ ਆ। ਕਹਿੰਦਾ ਬਾਬੂ ਅਫਸਰ ਬਣਨਾ, ਤੂੰ ਤੇਜ ਦੀ ਪਾਲਣਾ ਸਿੱਖਣੀ ਹੈ, ਉਹਨੇ ਜੀਵਨ ਸਿਖਾਇਆ ਤੇ ਸੰਸਾਰੀ ਸਿਖਾਇਆ। ਪਰ ਧਿਆਨ ਕਰਨਾ ਉਹ ਮਾਸਟਰ ਪੜ੍ਹਾਉਂਦਾ ਪੜ੍ਹਾਉਂਦਾ ਵੀ ਇੱਕ ਦਿਨ ਗੁਰਦੁਆਰੇ ਗਿਆ ਤੇ ਬੱਚਾ ਵੀ ਮਾਸਟਰ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਬੱਚੇ ਨੇ ਵੀ ਟੇਕਿਆ ਤੇ ਬੱਚਾ ਪੁੱਛਦਾ ਮਾਸਟਰ ਜੀ ਨੂੰ ਮਾਸਟਰ ਜੀ ਨਹੀਂ ਤੇ ਤੁਹਾਨੂੰ ਮੱਥਾ ਟੇਕਦੇ ਵੀ ਕਦੇ ਮਾਸਟਰ ਸਾਨੂੰ ਪੜ੍ਹਾਉਂਦੇ ਤੇ ਅੱਜ ਮੈਂ ਵੇਖਿਆ ਕਿ ਤੁਸੀਂ ਗੁਰਦੁਆਰੇ ਗਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਮਾਸਟਰ ਜੀ ਕਹਿੰਦੇ ਹਾਂ ਪੁੱਤਰ ਤਾਂ ਫਿਰ ਤੁਸੀਂ ਕਿਉਂ ਟੇਕਿਆ ਤੁਸੀਂ ਖੁਦ ਮਾਸਟਰ ਹੋ ਤੇ ਮਾਸਟਰ ਜੀ ਕਹਿਣ ਲੱਗੇ ਪੁੱਤਰ ਮੈਂ ਸੰਸਾਰੀ ਮਾਸਟਰ ਹਾਂ ਮੈਂ ਸੰਸਾਰੀ ਮਾਸਟਰੀ ਕੀਤੀ ਹੈ ਮੈਂ ਕੁਛ ਸੰਸਾਰੀ ਧੰਦੇ ਦੀ ਕਮਾਈ ਵਾਸਤੇ ਤੈਨੂੰ ਸਿਖਾ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਮੈਂ ਟੇਕਿਆ ਵੀ ਉਹ ਮਾਸਟਰਾਂ ਦਾ ਵੀ ਮਾਸਟਰ ਹੈ ਉਹਦੇ ਵਰਗਾ ਮਾਸਟਰ ਹੋਰ ਕੋਈ ਨਹੀਂ ਕਹਿੰਦੇ ਮੈਂ ਤਾਂ ਮੱਥਾ ਟੇਕਿਆ ਜਿਸ ਨੇ ਬੱਚੇ ਨੂੰ ਗੱਲ ਸਮਝਾਈ ਤੇ ਬੱਚਾ ਕੀ ਕਹਿੰਦਾ ਹੁਣ ਬੱਚਾ ਰੋਜ਼ ਗੁਰਦੁਆਰੇ ਆਉਣ ਲੱਗ ਪਿਆ ਮੱਥਾ ਟੇਕਣ ਲੱਗ ਪਿਆ ਤੇ ਮਾਸਟਰ ਜੀ ਪੁੱਛਦੇ ਤੂੰ 2 ਮਿੰਟ ਲੇਟ ਹੋ ਗਿਆ ਪੁੱਤਰ ਕਹਿੰਦਾ ਮਾਸਟਰ ਜੀ ਤੁਸੀਂ ਮੈਨੂੰ ਕਿਹਾ ਸੀ ਕਿ ਮਾਸਟਰ ਦਾ ਵੀ ਮਾਸਟਰ ਹੈ ਇਸ ਕਰਕੇ ਮੈਂ ਹੁਣ ਅੱਜ ਤੋਂ ਬਾਅਦ ਮਾਸਟਰ ਦੇ ਮਾਸਟਰ ਨੂੰ ਰੋਜ਼ ਮਿਲ ਕੇ ਆਉਣ ਲੱਗ ਪਿਆ ਕਹਿੰਦਾ ਬਾ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਰੋਜ਼ ਕਰਨ ਲੱਗ ਪਿਆ ਲਓ ਜੀ ਜਿਸ ਵੇਲੇ ਬੱਚੇ ਨੂੰ ਸਮਝ ਲੱਗ ਗਈ ਤੇ ਗੁਰੂ ਪਿਆਰਿਓ ਉਸ ਮਾਸਟਰ ਨੇ ਵੀ ਗੁਰੂ ਨਾਲ ਜੋੜਿਆ ਕਹਿੰਦਾ ਬਾਬੂ ਇਹਦਾ ਮਤਲਬ ਅਸਲੀ ਜੀਵਨ ਕਿਹਦਾ ਜੀਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਵਰਗਾ ਜੀਵਨ ਜੀ ਵਰਖਰਿਓ ਅਗਰ ਜੀਵਨ ਦੀ ਗੱਲ ਕਰ ਲਈਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਹਰਿਦੁਆਰ ਜਦੋਂ ਗਏ ਹਰਿਦੁਆਰ ਗਏ ਤੇ ਉੱਥੇ ਗੰਗਾ ਦੇ ਅੰਦਰ ਚਲੇ ਗਏ ਤੇ ਲੋਕ ਪਾਣੀ ਸੂਰਜ ਨੂੰ ਦਿੰਦੇ ਸੂਰਜ ਨੂੰ ਪਾਣੀ ਦਿੰਦੇ ਸਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪੈਲੀਆਂ ਲਮੂਹ ਕਰਕੇ ਨਾ ਤੇ ਪਾਣੀ ਬਾਹਰ ਚੱਟਣ ਲੱਗ ਪਏ ਠੰਡਾ ਆਇਆ ਕਹਿਣ ਲੱਗਾ ਬਾਲਕ ਤੂੰ ਕਿੱਥੇ ਰਹਿੰਦੇ ਹੁੰਦੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਪੈਲੀਆਂ ਨੂੰ ਪਾਣੀ ਪਾਉਂ ਓਏ ਪੈਲੀਆਂ ਨੂੰ ਪਾਣੀ ਕਿੱਥੇ ਤੇਰੀਆਂ ਪੈਲੀਆਂ ਉੱਥੇ ਪਾਣੀ ਪਹੁੰਚ ਜਾਊ ਕਹਿੰਦਾ ਜੀ ਰੁੜੀ ਜਾਂਦੇ ਆਪੇ ਰੇੜ ਖੋੜ ਕੇ ਤੇਰੀ ਤੇ ਪਹੁੰਚੂ ਗਈ ਹੁਣ ਧਿਆਨ ਕਰਨਾ ਆਪਾਂ ਲੋਕਾਂ ਨੇ ਸਿਰਫ ਇੰਨੀ ਗੱਲ ਕਹੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਹਿੰਦੂ ਜੈਂਟਲਮੈਨਾਂ ਨੂੰ ਜਿਹੜੇ ਸੂਰਜ ਨੂੰ ਪਾਣੀ ਚੜ੍ਹਾਉਣ ਡਏ ਸਨ ਉਹਨਾਂ ਨੂੰ ਦੱਸਿਆ ਵੀ ਇਹ ਕਰਮ ਕਾਂਡ ਗਲਤ ਹੈ ਗੁਰੂ ਕਰਿਓ ਕਦੀ ਧਿਆਨ ਕਰਕੇ ਦੇਖਿਓ ਐਸ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਸੇ ਧਰਮ ਦੀ ਨਿੰਦਿਆ ਨਹੀਂ ਕੀਤੀ ਕੱਲ ਸਾਨੂੰ ਸੱਜਣ ਮਿਲੇ ਅੱਜ ਕੱਲ ਹੀ ਕਹਿੰਦੇ ਜੀ ਮੈਂ ਕਿਤੇ ਗਿਆ ਇੱਕ ਮੈਨੂੰ ਹਿੰਦੂ ਜੈਂਟਲਮੈਨ ਮਿਲਿਆ ਤੂੰ ਕਹਿਣ ਲੱਗਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਦਰ ਬੜੀ ਕਰ ਕਹਿੰਦੇ ਮੈਨੂੰ ਪੁੱਛਿਆ ਉਹ ਕਿਉਂ ਹੋਰ ਮੰਦਰ ਜਾਂਦਾ ਕਹਿੰਦੇ ਦੇਖੋ ਜਾਂਦਾ ਮੈਂ ਸਭ ਥਾਵਾਂ ਤੇ ਮੰਨਦਾ ਮੈਂ ਕਿਸੇ ਨੂੰ ਮੰਨਦਾ ਮੈਂ ਕਿਸੇ ਨੂੰ ਨਹੀਂ ਕਹਿੰਦੇ ਫਿਰ ਤੂੰ ਕਹੂਗਾ ਮੈਂ ਗੁਰੂ ਗ੍ਰੰਥ ਸਾਹਿਬ ਕਦੇ ਕਰਦਾ ਤੂੰ ਮੰਨਦਾ ਨਹੀਂ ਕਹਿੰਦਾ ਨਹੀਂ ਮੈਂ ਕਿਸੇ ਨੂੰ ਨਹੀਂ ਮੰਨਦਾ ਜੀ ਕਹਿੰਦੇ ਫਿਰ ਕਹਿੰਦਾ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਣ ਲੱਗਾ ਅੱਜ ਤੇ ਮੈਂ ਬੜੀ ਵਾਰੀ ਵੇਖਿਆ ਤੇ ਮੇਰੇ ਪਿਤਾ ਜੀ ਦੱਸਦੇ ਹੁੰਦੇ ਸਨ ਕਿ ਇੱਕ ਗੁਰੂ ਗ੍ਰੰਥ ਸਾਹਿਬ ਜੀ ਕਹਿ ਦੱਸ ਆ ਜਿਹਦੇ ਅੰਦਰ ਕਿਸੇ ਧਰਮ ਦੀ ਪਰ ਕਿਸੇ ਇਨਸਾਨ ਦੀ ਨਿੰਦਿਆ ਨਹੀਂ ਕੀਤੀ ਕਿਹਾ ਜੀ ਕਿ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਆਹ ਦਾਤ ਕਿਹੋ ਜੀ ਕਿਸੇ ਧਰਮ ਦੀ ਨਿੰਦਿਆ ਨਹੀਂ ਕਿਸੇ ਜਾਤੀ ਪਾਤੀ ਦੀ ਨਿੰਦਿਆ ਨਹੀਂ ਕੀਤੀ ਗੌਰ ਕਰੋ ਸਾਰਿਆਂ ਜਾਤੀਆਂ ਦੇ ਭਗਤਾਂ ਨੂੰ ਇਕੱਤਰ ਕਰਕੇ ਧਰਮਾਂ ਦੇ ਭਗਤਾਂ ਨੂੰ ਇਕੱਤਰ ਕਰਕੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦੀ ਬਾਣੀ ਦਰਜ ਕਰਕੇ ਤੇ ਸਾਨੂੰ ਸਾਰਿਆਂ ਨੂੰ ਕਿਹਾ ਵੀ ਇਹ ਗੁਰੂ ਕਿੱਡੀ ਵਜੋਂ ਸਾਡੇ ਮਨ ਦੇ ਸ਼ੰਕੇ ਦੂਰ ਕਰ ਦਿੱਤੇ ਹੁਣ ਗੌਰ ਕਰਨੀ ਗੁਰੂ ਨਾਨਕ ਪਾਤਸ਼ਾਹ ਨਿੰਦਿਆ ਕਰ ਸਕਦੇ ਉਪਦੇਸ਼ ਦਿੰਦੇ ਫਿਰਦੇ ਸਮਝਾਉਂਦੇ ਫਿਰਦੇ ਕੀ ਸਮਝਾਉਣਾ ਕਰਦੇ ਪਏ ਇਹ ਧਿਆਨ ਕਰਨਾ ਇਹਦੇ ਵਿੱਚ ਸਮਝਾਇਆ ਕੀ ਉਹਨਾਂ ਨੇ ਜੀਵਨ ਜੀਣਾ ਸਿਖਾਇਆ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜਿਸਲੇ ਵਰ ਗਏ ਪਾਣੀ ਚੱਕਣ ਲੱਗ ਪਏ ਪਹਿਲਾਂ ਇੱਕ ਨੇ ਪੁੱਛਿਆ ਫਿਰ ਦੋ ਨੇ ਪੁੱਛਿਆ ਫਿਰ 10 ਨੇ ਪੁੱਛਿਆ ਫਿਰ 20 ਨੇ ਪੁੱਛਿਆ ਫਿਰ 100 ਨੇ ਪੁੱਛਿਆ ਕਿੰਨੇ ਲੋਕ ਹੀ ਗੁਰੂ ਨਾਨਕ ਪਾਤਸ਼ਾਹ ਲੱਗੇ ਖੜੇ ਹੋ ਇਹ ਪੁੱਛੀ ਜਾਂਦੇ ਬਲਕ ਤੂੰ ਕਰਨ ਕਿਵੇਂ ਆ ਕਿਤੇ ਪਾਣੀ ਰੋ ਦਿੰਦੇ ਆ ਜਦੋਂ ਕਿੰਨੇ ਲੋਕ ਇਕੱਠੇ ਹੋ ਗਏ ਸੰਗਤ ਦੇ ਰੂਪ ਵਿੱਚ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਮਝਾਉਣ ਲੱਗੇ ਕੀ ਸਮਝਾਉਣ ਲੱਗੇ ਕਹਿੰਦੇ ਗੱਲ ਸੁਣੋ ਯਾਰ ਤੁਸੀਂ ਜਦੋਂ ਪਾਣੀ ਦਿੰਦੇ ਨਾ ਸੂਰਜ ਨੂੰ ਏਡਾ ਪਾਣੀ ਦਿੰਦੇ ਸੂਰਜ ਨੂੰ ਠੀਕ ਹੈ ਉਹ ਪਾਣੀ ਉੱਥੇ ਡਿੱਗਦਾ ਤੁਹਾਡੇ ਪੈਰਾਂ 'ਚ ਉਹ ਪਾਣੀ ਇੱਦਾਂ ਦੇ ਰਹੇ ਸਨ ਤੇ ਪਾਣੀ ਗੰਗਾ 'ਚ ਡਿੱਗ ਰਿਹਾ ਕਹਿੰਦੇ ਦੇਖੋ ਵੀ ਤੁਸੀਂ ਕੰਮ ਸਹੀ ਕਰਨ ਦੇ ਹੋ ਤੁਸੀਂ ਕਰਮ ਕਰਨ ਦੇ ਹੋ ਇਹਦਾ ਤੁਹਾਡਾ ਕਰਮ ਹੈ ਨਾ ਜਦੋਂ ਤੁਸੀਂ ਪਾਣੀ ਰੋੜਦੇ ਹੋ ਉਹ ਪਾਣੀ ਦੁਬਾਰਾ ਗੰਗਾ 'ਚ ਡਿੱਗ ਪੈਂਦਾ ਕਹਿੰਦੇ ਹਾਂ ਕਹਿੰਦੇ ਇਹਦਾ ਮਤਲਬ ਇਹ ਤੁਹਾਡਾ ਕੀਤਾ ਗਿਆ ਕਰਮ ਜਦੋਂ ਤੁਸੀਂ ਇਹ ਕਰਮ ਕਰਦੇ ਹੋ ਤੇ ਤੁਹਾਡਾ ਮਨ ਜਿਹੜਾ ਹੈ ਉੱਚਾ ਉੱਠਦਾ, ਪਰ ਫਿਰ ਉੱਥੇ ਡਿੱਗ ਪੈਂਦਾ, ਉਹ ਮਾਇਆ ਚ ਡਿੱਗ ਪੈਂਦਾ ਹੈ, ਤੁਹਾਡਾ ਮਨ ਉੱਚਾ ਨਹੀਂ ਹੁੰਦਾ। ਠੀਕ ਹੈ, ਤੇ ਤੂੰ ਕੀ ਕਰਨ ਡਿਆ? ਕਹਿੰਦਾ ਐਟ ਲੀਸਟ ਘੱਟੋ ਘੱਟ ਮੈਂ ਇਸ ਪਾਣੀ ਨੂੰ ਚੱਟਣ ਡਿਆ। ਕਹਿੰਦਾ ਭਾਵ ਗੰਗਾ ਦੇ ਵਿੱਚੋਂ ਪਾਣੀ ਨੂੰ ਪਾਣੀ ਵਿੱਚੋਂ ਕੱਢ ਕੇ ਬਾਹਰ ਧਰਤੀ ਸੁੱਟਣ ਡਿਆ, ਕਦੇ ਤੇ ਪੈਲੀਆਂ ਚ ਪਹੁੰਚ ਜਾਏਗਾ। ਕਹਿੰਦਾ ਭਾਵ ਕਿ ਮੈਂ ਉਹ ਕੰਮ ਕਰਨਾ ਚਾਹੁੰਦਾ ਕਿ ਆਪਣੇ ਮਨ ਨੂੰ ਮੋਹ ਮਾਇਆ ਚੋਂ ਬਾਹਰ ਕੱਢੋ, ਨਾ ਕਿ ਇਹੋ ਜਿਹੇ ਕਰਮ ਕਾਂਡ ਕਰੋ ਜਿਹਦੇ ਨਾਲ ਤੁਹਾਡਾ ਮਨ ਜਿਹੜਾ ਹੈ ਉੱਚਾ ਹੋਣ ਦੇ ਹੋਵੇ, ਪਰ ਫਿਰ ਮੋਹ ਮਾਇਆ ਜੀ ਵਧਿਆ ਰਵੇ। ਕੰਮ ਨਾ ਕਰੋ ਇਹੋ ਜਿਹੇ ਕਰਮ ਕਾਂਡ ਅਕਲ ਯੁਗ ਚ ਨਾ ਕਰੋ, ਇਸ ਮਨ ਨੂੰ ਮੋਹ ਮਾਇਆ ਚੋਂ ਬਾਹਰ ਚੱਟੋ। ਕਹਿੰਦਾ ਭਾਵ ਕਿ ਜਦੋਂ ਵੀ ਗੁਰੂ ਕੋਲ ਆਉਂਦੇ ਹੋ ਤੇ ਗੁਰੂ ਪਿਆਰਿਓ ਆਪਣੇ ਪਾਪ ਮਾਰੇ ਕਰਮ ਝੂਠੀਆਂ ਮੰਗਾਂ ਨੂੰ ਛੱਡ ਕੇ ਗੁਰਬਾਣੀ ਨੂੰ ਪੜੋ। ਆਪਾਂ ਤੇ ਉਹਨਾਂ ਚ ਫਸ ਕੇ ਪੜ੍ਹਦੇ ਹਾਂ, ਗੁਰਤਕ ਪਿਆਰਾ ਬਾਣੀ ਪੜ੍ਹਨ ਡਿਆ ਸੀ, ਬਾਣੀ ਪੜ੍ਹਨ ਉਹਨੇ ਪੰਕਤੀ ਪੜ੍ਹਨੀ, ਤਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਦਾਸ ਨੇ ਉਹਨੂੰ ਪੁੱਛਿਆ, ਕਹੇ ਵੀਰੇ ਗੱਲ ਸੁਣ ਬਈ, ਦੱਸੋ ਭਾਈ ਤੂੰ ਕਦੀ ਪ੍ਰੇਮ ਕੀਤਾ ਬਈ ਪਰਮਾਤਮਾ? ਕਹਿੰਦਾ ਕੀਤਾ ਜੀ। ਹੈ ਸੱਜੀ ਮੁੰਜੀ ਝੂਠ ਨਾ ਬੋਲ। ਕਹਿੰਦਾ ਨਹੀਂ ਖਾਲਸਾ ਜੀ, ਮੇਰਾ ਗੁਰੂ ਘਰ ਨਾਲ ਬਹੁਤ ਪ੍ਰੇਮ ਆ, ਮੇਰਾ ਪਰਮਾਤਮਾ ਨਾਲ ਬਹੁਤ ਪ੍ਰੇਮ ਆ। ਕਿੱਦਾਂ ਬਈ? ਕਹਿੰਦਾ ਮੈਂ ਸਵੇਰੇ 2 ਵਜੇ ਰੋਜ਼ ਉੱਠ ਕੇ ਪੰਜਾਂ ਬਾਣੀ ਦਾ ਪਾਠ ਕਰਦਾ, ਫਿਰ ਮੈਂ ਗੁਰਦੁਆਰੇ ਆਉਂਦਾ। ਕਹਿੰਦਾ ਬਈ ਫਿਰ? ਕਹਿੰਦਾ ਜੀ ਫਿਰ ਮੈਂ ਗੁਰਦੁਆਰੇ ਪ੍ਰਸ਼ਾਦ ਲੈ ਕੇ ਜਾ ਕੇ ਆਪਣੇ ਪਰਿਵਾਰ ਨੂੰ ਉਠਾਉਣਾ, ਫਿਰ ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਵੀ ਜਾਓ ਗੁਰੂ ਘਰ ਦੀ ਸੇਵਾ ਕਰਕੇ ਆਓ ਬਈ। ਅੱਛਾ ਬਈ ਫਿਰ? ਕਹਿੰਦਾ ਜੀ ਮੈਂ ਗੁਰੂ ਘਰ ਜਾ ਕੇ ਲੰਗਰ ਲਾਉਣਾ ਜੀ, ਲੰਗਰ ਦੀ ਸੇਵਾ ਮੈਂ ਹੀ ਲਈ ਆ ਜੀ, ਮੈਂ ਹੀ ਬਣਾਉਣਾ ਜੀ। ਬਈ ਹੋਰ ਬਈ? ਮੇਰਾ ਪਰਿਵਾਰ ਜੋੜੇ ਝਾੜਦਾ, ਹੋਰ ਬਈ? ਜੀ ਹੋਰ ਕੀ ਕਰੀਏ ਹੁਣ? ਮੈਂ ਖਾਲਸਾ ਇਹਨਾਂ ਸਾਰਿਆਂ ਦੇ ਵਿੱਚੋਂ ਮੈਨੂੰ ਪ੍ਰੇਮ ਝਲਕਦਾ ਨਜ਼ਰ ਨਹੀਂ ਆ। ਅੱਛਾ ਠੀਕ ਆ, ਮੈਨੂੰ ਪ੍ਰੇਮ ਝਲਕਦਾ ਨਜ਼ਰ ਝੂਠ ਨਾ ਬੋਲੀ, ਸੱਚ ਬੋਲੀ, ਝੂਠ ਨਾ ਬੋਲੀ। ਕਹਿੰਦਾ ਨਹੀਂ ਜੀ ਮੈਂ ਝੂਠ ਨਹੀਂ ਬੋਲਦਾ। ਨਹੀਂ ਤੂੰ ਗੁਰੂ ਗ੍ਰੰਥ ਸਾਹਿਬ ਸਾਹਮਣੇ ਖਲੋ ਪਹਿਲਾਂ, ਖਲੋ ਗਿਆ। ਮੈਂ ਕਿਹਾ ਕਹੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਕਿ ਮੈਂ ਖਾਲਸਾ ਜੀ ਜੋ ਪੁੱਛਣਗੇ ਦੱਸੋ। ਕਹਿੰਦੇ ਖਾਲਸਾ ਤੁਸੀਂ ਜੋ ਪੁੱਛੋਗੇ ਮੈਂ ਦੱਸੋ। ਮੈਂ ਖਾਲਸਾ ਗੁਰੂ ਜੀ ਨੇ ਗੱਲ ਬੜੀ ਵੱਡੀ ਕਹੀ, ਤਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਹਨੇ ਪ੍ਰੇਮ ਕਰਿਆ ਉਹ ਪ੍ਰਭੂ ਪਾ ਲਿਆ, ਤੇ ਤੂੰ ਪਾਇਆ? ਕਹਿੰਦਾ ਨਹੀਂ। ਨਾ ਚਲ ਹੋ ਗਿਆ ਜੀ। ਕਹਿੰਦਾ ਬਈ 40 ਸਾਲ ਹੋ ਗਏ ਗੁਰੂ ਦੇ ਨਾਲ ਜੁੜਿਆ ਨੂੰ, ਬਈ ਤੂੰ ਪ੍ਰਭੂ ਕਿਉਂ ਨੀ ਪਾਇਆ, ਤੂੰ ਪ੍ਰੇਮ ਨੀ ਕੀਤਾ ਜੀ? ਕਹਿੰਦਾ ਜੀ ਮੈਂ ਕਰਦਾ। ਮੈਂ ਵੀ ਹੁਣ ਝੂਠ ਨੀ ਬੋਲਣਾ। ਕਹਿੰਦਾ ਮੈਂ ਵੀ ਖਾਲਸਾ ਸਵੇਰੇ ਉੱਠ ਕੇ ਪੰਜਾਂ ਮਿੰਟ ਦਾ ਪਾਠ ਕਰਦਾ, ਕਿਹਦੇ ਨਾਲ ਪ੍ਰੇਮ ਕਰਕੇ ਕਰਦਾ ਏ? ਕਿਉਂ ਘਰਦਿਆਂ ਨੂੰ ਕਹਿੰਦਾ ਸੇਵਾ ਕਰੋ, ਸਾਰਾ ਟੱਬਰ ਜਾ ਕੇ ਕਿਉਂ ਲੰਗਰ ਦੀ ਸੇਵਾ ਲਈਏ? ਸੁਣਿਓ ਕਿਹਦੇ ਨਾਲ ਪ੍ਰੇਮ ਕਰਦਾ ਹੈ? ਕਹਿੰਦਾ ਬਾਬਾ ਜੀ ਮੇਰੇ ਮੁੰਡੇ ਨੂੰ ਜੇਲ ਹੋ ਗਈ ਏ, ਉਹਦੀਆਂ ਫਰਿਆਦਾ ਕਰਦਾ ਵੀ ਸਾਰਾ ਟੱਬਰ ਸੇਵਾ ਕਰ ਲਈਏ ਕਿਤੇ ਛੁੱਟ ਜਾਏ। ਤੇ ਗੁਰੂ ਪਿਆਰਿਆ, ਗੁਰੂ ਜੀ ਤੈਨੂੰ ਸਹੀ ਕਹਿਣ ਡੇ ਸਨ, ਜਿੰਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਤੂੰ ਪ੍ਰੇਮ ਨਹੀਂ ਕੀਤਾ ਸੀ, ਤੂੰ ਪ੍ਰਭੂ ਨਹੀਂ ਪਾਇਆ, ਤੇਰਾ ਪ੍ਰੇਮ ਤਾਂ ਮੁੰਡੇ ਨਾਲ ਆ, ਤੇਰਾ ਪ੍ਰੇਮ ਅਕਾਲ ਪੁਰਖ ਨਾਲ ਨਹੀਂ ਹੈ, ਪਰਮਾਤਮਾ ਨਾਲ, ਤੇਰਾ ਪ੍ਰੇਮ ਤਾਂ ਮੁੰਡੇ ਨਾਲ। ਪੰਕਤੀ ਝੂਠੀ ਪੜੀ ਜਾਂਦਾ। ਕਹਿੰਦਾ ਹੈ ਸੱਚਾ ਖਾਲਸਾ, ਤੈਨੂੰ ਗੁਰੂ ਜੀ ਉਪਦੇਸ਼ ਦਿੰਦੇ ਪਏ ਨੇ ਬਾਰ ਬਾਰ, ਕਹਿੰਦੇ ਜਿੰਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਕਿਉਂ ਕਹਿੰਦੇ ਨੇ? ਗੁਰੂ ਪਿਆਰੇ ਜਦੋਂ ਗੁਰਬਾਣੀ ਪੜ੍ਹੀ ਦੀ ਹੈ ਨਾ, ਕਿਹੜੀ ਪੰਕਤੀ ਪੜ੍ਹਨੀ ਆਪਣੇ ਤੇ ਟਿਕਾਉਣੀ ਹੈ? ਕਿੱਦਾਂ ਟਿਕਾਉਣੀ ਹੈ? ਟਿਕਾਉਣੀ ਸੁੱਖਿਓ ਤੇ ਗੁਰਸਿੱਖ ਪੜ੍ਹਨ ਦੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਉਹਨਾਂ ਨੇ 5 ਵਾਰੀ ਕਿਹਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸੱਚੀ ਸੱਚੇ ਮੈਂ ਕਰਦਾ ਉਹ ਦੱਸੋ ਫਿਰ ਪੜ੍ਹੀ ਜਦੋਂ। ਕਹਿੰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਗੱਲ ਦਾ ਜੀ ਕਿਹਨੂੰ ਕਹਿਣ ਡਿਆ ਹੋ? ਇਹ ਕਿਹਨੂੰ ਕਹਿਣ ਡਿਆ ਹੋ? ਕਹਿੰਦੇ ਗੁਰਬਾਣੀ ਚ ਲਿਖਿਆ ਤੇ ਕਿਹਦੇ ਬੋਲਣੇ? ਕਹਿੰਦਾ ਗੁਰੂ ਸਾਹਿਬ ਬੰਦੇ। ਤੇ ਮੈਂ ਕਿਹਾ ਫਿਰ ਉਹਨੂੰ ਆਪਣੇ ਤੇ ਟਿਕਾ, ਤੂੰ ਵਾਪਸ ਕੋਈ ਜਵਾਬ ਦੇਣ ਡਿਆ? ਮਨ ਕਰਕੇ ਪੜ੍ਹੋ, ਜਦੋਂ ਤੁਹਾਨੂੰ ਗੁਰੂ ਜੀ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ, ਜਦੋਂ ਤੁਸੀਂ ਮਨ ਚ ਲਿਆਓਗੇ ਤੂੰ ਜੋਤ ਸਰੂਪ ਹੈ, ਤੇ ਮਨ ਚ ਕੀ ਹੋਣਾ ਚਾਹੀਦਾ? ਵੀ ਵਾਹ, ਮੈਨੂੰ ਅੱਜ ਪਤਾ ਲੱਗਾ ਵੀ ਮੈਂ ਜੋਤ ਸਰੂਪ ਹਾਂ। ਵਾਹਿਗੁਰੂ, ਮੈਂ ਜੋਤ ਸਰੂਪ ਹਾਂ, ਮੈਂ ਮਨ ਚੋਂ ਮੈਂ ਨਿਕਲਣੀ ਚਾਹੀਦੀ ਸੀਗੀ, ਤਾਂ ਹੀ ਮੈਂ ਖਤਮ ਹੋਣੀ ਹੈ, ਤੈਨੂੰ ਪਤਾ ਲੱਗਣਾ ਚਾਹੀਦਾ ਵੀ ਮੈਂ, ਮੈਨੂੰ ਗੁਰੂ ਜੀ ਨੇ ਕਿਹਾ ਤੂੰ। ਹੁਣ ਗੌਰ ਕਰਿਓ, ਕਿਸੇ ਬੱਚੇ ਨੂੰ ਕਹੀਏ ਵੀ ਪੁੱਤਰ ਉਹ ਕਿੱਧਰ ਧੱਕੇ ਖਾਣ ਡਿਆ, ਉਹ ਤੂੰ ਕਿੱਧਰ ਫਿਰਨ ਡਿਆ, ਉਹ ਤੂੰ ਸ਼ਿੰਗਾਰੇ ਦਾ ਮੁੰਡਾ ਹੈ, ਇੰਨਾ ਅਮੀਰ ਆਦਮੀ ਹੈ, ਤੂੰ ਕੀ ਕਰਨ ਡਿਆ। ਉਹ ਕਹਿੰਦਾ ਗੌਰ ਕਰਿਓ, ਉਹ ਤੂੰ ਸ਼ਿੰਗਾਰੇ ਦਾ ਮੁੰਡਾ, ਇੰਨਾ ਅਮੀਰ ਆਦਮੀ ਹੈ। ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਕਹਿੰਦਾ ਪਿਆ ਤੁਸੀਂ ਇਹ ਸ਼ਿੰਗਾਰੇ ਦੇ ਮੁੰਡੇ, ਉਹ ਮੈਂ ਤੈਨੂੰ ਕਹਿੰਦਾ ਤੂੰ ਸ਼ਿੰਗਾਰੇ ਦਾ ਮੁੰਡਾ। ਕਹਿੰਦਾ ਭਾਜੀ ਏਦਾਂ ਨਾ ਬੋਲੋ, ਮੈਂ ਤੁਹਾਨੂੰ ਸਮਝਾ ਰਿਹਾ, ਤੇ ਜੇ ਉਹਦੇ ਮੂੰਹ ਚੋਂ ਨਿਕਲ ਜਾਵੇ ਮੈਂ ਸ਼ਿੰਗਾਰੇ ਦਾ ਮੁੰਡਾ। ਤੁਹਾਨੂੰ ਸਮਝ ਲੱਗ ਗਈ ਤੇ ਮੈਨੂੰ ਸਮਝਾ ਰਿਹਾ ਮੈਂ ਮੁੰਡਾ ਸ਼ਿੰਗਾਰੇ ਦਾ ਆ, ਤੇ ਹੁਣ ਮੈਂ ਸ਼ਿੰਗਾਰੇ ਦੀ ਭਾਲ ਕਰ ਲਵਾਂ। ਉਹ ਗੁਰੂ ਪਿਆਰੇ, ਗੁਰੂ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਜਦੋਂ ਮੈਂ ਪੰਕਤੀ ਪੜ੍ਹੀ ਨਾ ਤੇ ਮੈਂ ਖਲੋ, ਮੈਨੂੰ ਇਹਨੇ ਕਿਸੇ ਨੇ ਕਿਹਾ ਅੱਗੇ ਪੜ੍ਹੋ, ਮੈਂ ਕਿਹਾ ਖੜ੍ਹ ਗਿਆ। ਕਹਿੰਦੇ ਕੀ ਗੱਲ ਹੋ ਗਈ, ਮੈਂ ਖੜ੍ਹ ਗਿਆ। ਮੈਨੂੰ ਕੋਈ ਗੱਲ ਗੁਰੂ ਜੀ ਨੇ ਕਹੀ ਹੈ ਤੇ ਮੈਨੂੰ ਸਮਝ ਲੈ ਲਿਆ ਤੇ ਗੁਰੂ ਜੀ ਮੈਨੂੰ ਕੀ ਕਹਿਣਾ ਚਾਹੁੰਦੇ। ਮੈਂ ਉਸ ਪੰਕਤੀ ਨੂੰ ਦੁਬਾਰਾ ਪੜ੍ਹਿਆ, ਮਨ ਤੂੰ ਜੋਤ ਸਰੂਪ ਹੈ। ਮੈਂ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਬੜਾ ਆਨੰਦ ਆਇਆ। ਮੈਂ ਧੰਨਵਾਦ ਕੀਤਾ ਗੁਰੂ ਸਾਹਿਬਾਨ ਦਾ, ਮੈਂ ਕਿਹਾ ਗੁਰੂ ਜੀ ਤੁਸੀਂ ਮੈਨੂੰ ਸਮਝਾ ਤਾ ਕਿ ਮੈਂ ਵੀ ਜੋਤ ਸਰੂਪ ਹਾਂ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਮੈਂ ਵੀ ਜੋਤ ਸਰੂਪ ਆ। ਤੇ ਫਿਰ ਮੈਨੂੰ ਗੁਰੂ ਜੀ ਕਹਿੰਦੇ ਬਈ ਪਤਾ ਲੱਗ ਗਿਆ, ਮੈਂ ਕਿਹਾ ਲੱਗ ਗਿਆ। ਮੈਂ ਕਿਹਾ ਜੇ ਮੈਂ ਜੋਤ ਸਰੂਪ ਹੀ ਹਾਂ ਤੇ ਇਸ ਜੋਤ ਤੱਕ ਪਹੁੰਚਣਾ ਕਿਵੇਂ ਆ, ਇਹਦਾ ਰੂਪ ਮੈਂ ਬਣਨਾ ਕਿਵੇਂ ਆ, ਕਰੋ ਕਿਰਪਾ ਮੇਰੇ ਤੇ। ਤੇ ਫਿਰ ਮੈਨੂੰ ਅਗਲੀ ਪੰਕਤੀ ਦੀ ਸਮਝ ਲੱਗੀ, ਫਿਰ ਵਾਹ ਬਾਈ ਵਾਹ। ਆਪਣੇ ਮਨ ਦੀ ਮੈਲ ਧੋ, ਕਹਿੰਦਾ ਭਾਵ ਨਾਮ ਸਿਮਰਨ ਕਰੋ ਜੀ, ਨਾਮ ਬੜੀ ਅਕਾਲ ਪੁਰਖ ਦੀ ਕਿਰਪਾ ਹੋਈ, ਰਹਿਮਤ ਹੋ। ਗੁਰੂ ਪਿਆਰਿਓ, ਅਸੀਂ ਗੁਰਬਾਣੀ ਨੂੰ ਆਪਣੇ ਮਨ ਚ ਨਹੀਂ ਵਸਾਉਂਦੇ। ਹੁਣ ਗੌਰ ਕਰਿਓ, ਗੁੱਸਾ ਨਾ ਕਰਿਓ, ਆਹ ਦੇਖੋ ਪਾਲਕੀ ਦੇ ਬਾਹਰ ਕੀ ਲਿਖਿਆ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਆਪਾਂ ਨੇ ਕੀ ਪੜ੍ਹਿਆ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਇਹ ਪੰਕਤੀ ਤੁਸੀਂ ਬਣਨ ਰਹੇ ਹੋ, ਲਿਖੀ ਤੇ ਗੁਰੂ ਜੀ ਨੇ, ਗੁਰੂ ਜੀ ਨੇ ਲਿਖੀ ਨਾ, ਜਿੱਥੇ ਜਾਏ ਬਹੇ ਮੇਰਾ। ਹੁਣ ਗੁਰੂ ਪਿਆਰਾ ਤੁਹਾਡੇ ਕਦੀ ਵਿਚਾਰ ਚ ਨਹੀਂ ਆਇਆ ਤੇ ਮੇਰਾ ਕਿਹਨੂੰ ਕਹਿੰਦੇ, ਇਹ ਗੁਰੂ ਜੀ ਨੇ ਪੰਕਤੀ ਉਚਾਰਨ ਕੀਤੀ ਹੈ, ਗੁਰੂ ਜੀ ਨੇ ਬਾਣੀ ਚ ਲਿਖੀ ਹੈ। ਗੁਰੂ ਜੀ ਇਸ ਧਰਤੀ ਦੀ ਗੱਲ ਨਹੀਂ ਕਰਦੇ, ਗੁਰੂ ਪਿਆਰਿਓ ਧਰਤੀ ਸਾਰੀ ਪਵਿੱਤਰ ਹੈ, ਕਿਤੋਂ ਵੀ ਆਪ ਪਵਿੱਤਰ ਨਹੀਂ, ਧਰਤੀ ਸਾਰੀ ਪਵਿੱਤਰ। ਕਹਿੰਦੇ ਕਿਵੇਂ, ਮੈਂ ਖਾਲਸਾ ਧਰਤੀ ਪਵਿੱਤਰ ਹੈ, ਧਰਤੀ ਦੇ ਉੱਤੇ ਭਾਰ ਪਿਆ ਅਕਿਰਤ ਗਣਾ ਦਾ, ਅਹਿਸਾਨ ਪਰਮੋਸ਼ਾਂ ਦਾ, ਧਰਤੀ ਆ ਪਵਿੱਤਰ। ਅੱਛਾ ਮੈਂ ਕਿਹਾ ਗੌਰ ਕਰ, ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਆਪ ਜੀ ਨੂੰ ਸਮਝਾਉਂਦੇ, ਜਿੱਥੇ ਜਾਏ ਬਹੇ ਮੇਰਾ। ਹੁਣ ਗੁਰੂ ਜੀ ਨੇ ਮੇਰਾ ਕਿਹਨੂੰ ਕਿਹਾ ਬਈ, ਕਿ ਗੁਰੂ ਜੀ ਦਾ ਕੋਈ ਗੁਰੂ ਹੋਰ ਵੀ ਹੈਗਾ, ਆਪਾਂ ਉਹਦੀ ਲੱਭ ਭਾਲ ਕਰੀਏ, ਉਹਨੂੰ ਲੱਭ ਲਈਏ। ਕਿਹਨੂੰ ਫਿਰ ਗੁਰੂ ਜੀ ਨੇ ਕਿਹਾ, ਜਿੱਥੇ ਜਾਏ ਬਹੇ ਮੇਰਾ ਸਤ। ਗੱਲ ਕਰਿਓ, ਮੇਰਾ ਕਿਹਨੂੰ ਕਹਿੰਦੇ ਆ, ਜਦੋਂ ਕੋਈ ਇਨਸਾਨ ਕਿਸੇ ਨੂੰ ਕੋਈ ਚੀਜ਼ ਦਿੰਦਾ ਕੀ ਕਹਿੰਦਾ, ਵੀ ਆਹ ਮੇਰੀ ਚੀਜ਼ ਹੈ, ਸਮਝ ਰੱਖੀ, ਮੈਂ ਦੇਤੀ ਤੈਨੂੰ, ਸਮਝ ਰੱਖੀ, ਹੁਣ ਜਿੱਦਾਂ ਮਰਜ਼ੀ ਰੱਖਣੀ ਤੂੰ ਰੱਖਣੀ। ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਸਤਿਗੁਰੂ, ਸਤਿਗੁਰੂ ਕਿਹਨੂੰ ਕਹਿੰਦੇ ਆ, ਧਿਆਨ ਕਰੋ, ਕੌਣ ਹੈ ਗੁਰੂ ਸਾਡਾ, ਅੱਜ ਉਪਦੇਸ਼ ਸ਼ਬਦ ਸਿੱਖ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਇਹ ਕੀ ਚੀਜ਼ ਆ, ਇਹ ਉਪਦੇਸ਼ ਆ ਗੁਰੂ ਗ੍ਰੰਥ ਸਾਹਿਬ ਜੀ, ਉਪਦੇਸ਼। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਸਤਿਗੁਰੂ ਕੌਣ ਹੈ, ਉਪਦੇਸ਼। ਗੁਰੂ ਜੀ ਕਹਿੰਦੇ ਜਿਸ ਮਨ ਉੱਤੇ, ਜਿਸ ਥਾਂ ਉੱਤੇ, ਜਿਸ ਆਤਮਾ ਉੱਤੇ ਮੇਰਾ ਇਹ ਉਪਦੇਸ਼ ਬਹਿ ਜਾਏਗਾ, ਟਿਕ ਜਾਏਗਾ, ਇਹਦਾ ਵਾਸਾ ਹੋ ਜਾਏਗਾ, ਉਹ ਥਾਨ। ਕਹਿੰਦੇ ਉਹ ਥਾਨ, ਉਹ ਜਗ੍ਹਾ ਜਿਹੜੀ ਹੈ ਸੋਹਣੀ ਹੋ ਜਾਏਗੀ, ਸੁੰਦਰ ਹੋ ਜਾਏਗੀ, ਸਾਫ਼ ਸੁਥਰੀ ਹੋ ਜਾਏਗੀ। ਰਾਮ ਰਾਜੇ, ਰਾਮ ਪਰਮਾਤਮਾ, ਤੇ ਰਾਜੇ ਕਿਹਨੂੰ ਕਹਿੰਦੇ ਆ, ਰਾਜਾ ਚ ਆ ਜਾਣਾ। ਕਹਿੰਦੇ ਉਹ ਆਤਮਾ ਪਰਮਾਤਮਾ ਦੀ ਰਾਜਾ ਚ ਆ ਜਾਏ। ਆਪਾਂ ਤਾਂ ਕੰਮ ਕੀਤਾ ਹੀ ਨਹੀਂ ਗੁਰੂ ਪਿਆਰਿਓ, ਇਸ ਗੁਰੂ ਗ੍ਰੰਥ ਸਾਹਿਬ ਜੀ ਸਹੀ ਸਥਾਨ ਕਿੱਥੇ ਆ ਬਹਿਣ ਦੀ, ਸਾਡਾ ਜੇ ਸਾਡੀ ਆਤਮਾ ਦੇ ਉੱਤੇ ਇਸ ਗੁਰੂ ਗ੍ਰੰਥ ਸਾਹਿਬ ਦਾ ਵਾਸਾ ਹੀ ਨਹੀਂ ਹੋਇਆ, ਇਹਦਾ ਬੋਲਾਂ ਦਾ ਟਿਕਾ ਹੀ ਨਹੀਂ ਬਣਿਆ, ਤੇ ਗੁਰੂ ਪਿਆਰਿਓ ਸਾਰੀ ਜ਼ਿੰਦਗੀ ਗੁਜ਼ਾਰ ਜਾਏ ਉਹ ਜੇ ਐਵੇਂ ਦੀ ਐਵੇਂ ਹੀ, ਤੁਹਾਡੀ ਜ਼ਿੰਦਗੀ ਕਿਹੋ ਜਿਹੀ ਗੁਜ਼ਾਰੀ ਜਾਏਗੀ, ਕਿਹੋ ਜੀ। ਗੁਰੂ ਜੀ ਬਾਣੀ ਲਿਖਦੇ ਕਹਿੰਦੇ, ਗੱਲ ਸੁਣ ਵੀ, ਇਹਨਾਂ ਨੇ ਜਨਮ ਤੇ ਲੈ ਲਿਆ ਮਨੁੱਖ ਦਾ, ਮਨ ਦੀ ਗੱਲ ਦੱਸਣ ਲੱਗੇ ਜੀ। ਕਹਿੰਦੇ ਜਨਮ ਤੇ ਲੈ ਲਿਆ ਮਨੁੱਖ ਦਾ, ਪਰ ਸੁਭਾਅ ਡੰਗਰਾਂ ਵਰਗਾ ਹੀ ਹੈ। ਪਾਤਸ਼ਾਹ ਉਹ ਕਿਵੇਂ? ਕਹਿੰਦੇ ਗੱਲ ਸੁਣ, ਇਹ ਪਿਛਲਿਆਂ ਸਰੀਰਾਂ ਚੋਂ ਲੰਘ ਕੇ ਆਇਆ ਮਨ, ਇਹਨੇ ਅੱਜ ਜਨਮ ਲੈ ਲਿਆ, ਘਰ ਇਹਨੇ ਬਦਲ ਲਿਆ, ਹੁਣ ਵੇਖੋ ਕਿਤੇ। ਆਪਾਂ ਕਿਸੇ ਨੇ ਕਹਿ ਨਹੀਂ ਦਿੰਦੇ, ਕੋਈ ਗਰੀਬ ਆਦਮੀ ਕਿਸੇ ਅਮੀਰ ਦੇ ਲਾ ਕੇ ਘਰ ਲੈ ਲੈਂਦਾ, ਉਹ ਪਾਟੇ ਕੱਪੜੇ ਪਾਈ ਫਿਰਦਾ, ਉਹਦੇ ਬਾਹਰ ਗੰਦਗੀ ਖਿਲ ਰਹੀ ਓਦਾਂ ਹੀ, ਤੇ ਕੋਈ ਕਹਿੰਦਾ? ਉਹ ਕਹਿੰਦਾ ਯਾਰ ਇਹਨੇ ਘਰ ਦੇ ਅਮੀਰਾਂ ਲਾਗੇ ਲੈ ਲਿਆ, ਕੋਠੀ ਤੇ ਇਹਨੇ ਖਰੀਦ ਲਈ ਆ, ਪਰ ਸੁਭਾਅ ਇਹਦਾ ਉਹਨਾਂ ਵਰਗਾ ਹੀ ਅਜੇ, ਗਰੀਬਾਂ ਵਰਗਾ ਹੀ ਆ। ਕਹਿੰਦਾ ਕਿਉਂ? ਉਹਦਾ ਤੇ ਗੰਦਗੀ ਪਾ ਛੱਡਦਾ ਯਾਰ, ਮਾੜਾ ਬੋਲਦਾ, ਚੰਗਾ ਨਹੀਂ ਬੋਲਦਾ ਯਾਰ, ਬੋਲ ਬਾਣੀ ਇਹਦੀ ਮਾੜੀ ਹੈ, ਸੁਭਾਅ ਇਹਦਾ ਉਹਨਾਂ ਵਰਗਾ ਹੀ ਅਜੇ। ਕਹਿੰਦੇ ਆਪਾਂ ਕਿਆ? ਉਹ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਮਨ ਨੂੰ, ਕਹਿੰਦੇ ਸਰੀਰ ਬਦਲਿਆ ਇਹਨੇ, ਸਰੀਰ ਇਹਨੇ ਮਹਿੰਗਾ ਲੈ ਲਿਆ, ਵਧੀਆ ਲੈ ਲਿਆ, ਉੱਚ ਕੋਟੀ ਦਾ ਲੈ ਲਿਆ, ਕਿਉਂਕਿ ਇਹਦਾ ਸਰੀਰ ਉੱਚ ਕੋਟੀ ਦਾ ਲੈ ਲਿਆ, ਪਰ ਸੁਭਾਅ ਇਹਦਾ ਡੰਗਰਾਂ ਵਰਗਾ। ਮੈਂ ਕਿਹਾ ਜੀ ਉਹ ਕਿੱਦਾਂ? ਪੜ੍ਹੋ ਗੁਰੂ ਗ੍ਰੰਥ ਸਾਹਿਬ ਜੀ ਸਿੱਖਿਆ, ਜਿੰਨੀ ਸਤਿਗੁਰ ਪੁਰਖ ਨਾ ਸੇਵੇ ਹੋ ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਚੂਨਨ ਆਖੀਅਨ ਪਸ਼ੂ ਚੋਰ ਗਵਾਰ। ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਜਿਹੜੀ ਆਤਮਾ ਨੇ ਜਿਹੜੇ ਮਨ ਨੇ ਇਸ ਸਰੀਰ ਅੰਦਰ ਆ ਕੇ ਸਰੀਰ ਧਾਰਨ ਕਰ ਲਿਆ, ਅਮੀਰੀ ਲੈ ਲਈ ਹੈ, ਬੜੀ ਵੱਡੀ ਅਮੀਰੀ ਜੀ ਮਨ ਸਰੀਰ ਦੇ ਅੰਦਰ ਬੜੀ ਵੱਡੀ। ਕਹਿੰਦਾ ਲੈ ਲਈ, ਕੋਠੀ ਬੜੀ ਮਹਿੰਗੀ ਖਰੀਦ ਲਈ, ਕੋਠੀ ਉਹਨਾਂ ਵਰਗੀ ਖਰੀਦ ਲਈ। ਵਾਹਿਗੁਰੂ ਵਾਹਿਗੁਰੂ, ਧਿਆਨ ਕਰਿਓ ਜਰਾ, ਕੋਈ ਰਾਜਾ ਮਹਾਰਾਜਾ ਸੀ ਕਿਸੇ ਦੇਸ਼ ਦਾ, ਬੜੀ ਉਹਦੀ ਚੜ੍ਹਤ ਦੁਨੀਆਂ ਮੰਨਦੀ, ਉਹਦੇ ਵਰਗਾ ਹੀ ਘਰ ਲੈ ਲਿਆ ਕਿਸੇ, ਤੇ ਲੋਕਾਂ ਨੂੰ ਭੁਲੇਖਾ ਪੈਣ ਲੱਗਾ। ਕਹਿੰਦੇ ਯਾਰ ਗੱਲ ਸੁਣ, ਆਹ ਘਰ ਕੀਤਾ? ਕਹਿੰਦਾ ਫਲਾਣੇ ਸੁਣੋ ਕੀਤਾ, ਕਹਿੰਦਾ ਬੜੀ ਕਮਾਈ ਕੀਤੀ ਆ। ਤੇ ਗੌਰ ਕਰਿਓ, ਐਡਾ ਸਰੀਰ ਆ ਨਾ, ਉਹਨਾਂ ਭਗਤਾਂ ਉਹਨਾਂ ਗੁਰੂਆਂ ਵਰਗਾ ਹੀ ਏ, ਜਿਹਨਾਂ ਦੀ ਅੱਜ ਥਾਂ ਥਾਂ ਤੇ ਪੂਜਾ ਹੋਣ ਤੇ ਸਰੀਰ ਤੋਂ ਹੋ ਜਾਈਏ, ਹੈ ਨਾ? ਪਰ ਗੁਰੂ ਪਿਆਰਿਓ ਕਹਿੰਦੇ ਘਰ ਵਰਗਾ ਘਰ ਤੇ ਲੈ ਲਿਆ, ਪਰ ਸੁਭਾਅ ਉਹਨਾਂ ਵਰਗਾ ਨਹੀਂ ਬਣਾਇਆ, ਤੇ ਗੱਲ ਨਹੀਂ ਬਣਨੀ। ਗੁਰੂ ਜੀ ਕਹਿਣ ਲੱਗੇ, ਕਿੰਨੀ ਸਤਿਗੁਰੂ ਪੁਰਖ ਨਾਲ ਸੇਵੇ ਹੋ। ਕਹਿੰਦੇ ਜਿਸ ਮਨ ਨੇ ਇਸ ਸਰੀਰ ਅੰਦਰ ਆ ਕੇ ਆ ਦੂਜੇ ਘਰ ਵਿੱਚ ਆ ਕੇ ਸੁਭਾਅ ਜਿਹਦੇ ਵਰਗਾ ਸਰੀਰ ਲਿਆ ਉਹਦੇ ਵਰਗਾ ਨਹੀਂ ਬਣਾਇਆ। ਕਹਿੰਦਾ ਭਾਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਨਹੀਂ ਬਣਾਇਆ। ਸਤਿਗੁਰ ਪੁਰਖ ਨਾ ਸੇਵਿਓ, ਕਦੇ ਉਸ ਅਕਾਲ ਪੁਰਖ ਦੀ ਅਰਾਧਨਾ ਨਹੀਂ ਕੀਤੀ, ਸ਼ਬਦ ਨਾ ਕੀਤੋ ਵਿਚਾਰ। ਸ਼ਬਦ ਉਪਦੇਸ਼, ਜਿਹਨਾਂ ਨੇ ਇਸ ਉਪਦੇਸ਼ ਦਾ ਵਿਚਾਰ ਹੀ ਨਹੀਂ ਕੀਤਾ। ਇੱਕ ਗੱਲ ਪੱਲੇ ਬੰਨ ਦਿਓ, ਗੁਰੂ ਗ੍ਰੰਥ ਸਾਹਿਬ ਦਾ ਹਰ ਇੱਕ ਅੱਖਰ ਤਿੰਨ ਅਵਸਥਾ ਚ ਖੁੱਲਦਾ, ਤਿੰਨ ਅਵਸਥਾ ਚ। ਹਰ ਇੱਕ ਅੱਖਰ ਦਾ ਮਤਲਬ ਤਿੰਨ, ਧਿਆਨ ਕਰਨਾ ਇਹਨਾਂ ਗੱਲਾਂ ਦਾ, ਗੌਰ ਨਹੀਂ ਕੀਤੀ। ਗੁਰੂ ਜੀ ਕਹਿਣ ਲੱਗੇ ਕਿਉਂਕਾਰ ਦਾ ਮਤਲਬ ਪਤਾ? ਆਪਾਂ ਲੋਕਾਂ ਕਹਿਤਾ, ਕਹਿੰਦੇ ਰੱਬ ਵੇਖਿਆ। ਗੁਰੂ ਪਿਆਰਿਓ ਗੁਰਸਿੱਖ ਪਿਆਰੇ ਬੈਠੇ ਸਨ, ਸਵਾਲ ਕਰ ਦਿੱਤਾ ਬੜਾ ਵਧੀਆ। ਕਹਿੰਦੇ ਬਾਬਾ ਜੀ ਪੰਜ ਸਵਾਲ ਉੱਠੇ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿਉਂ ਕਾਰ? ਕਹਿੰਦੇ ਹਾਂ ਠੀਕ ਹੈ, ਕਿਹਾ ਬਈ ਕਹਿੰਦਾ। ਕਹਿੰਦੇ ਇਹਨਾਂ ਤੋਂ ਪਹਿਲਾਂ ਕਿੰਨੇ ਅਵਤਾਰੀ ਪੁਰਸ਼ ਹੋਏ? ਕਿਸੇ ਨੇ ਨੀ ਕਿਹਾ ਵੀ ਰੱਬ ਦੋ ਆ, ਅਕਾਲ ਪੁਰਖ ਦੋ? ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਕਿਹਾ? ਵੀ ਗੁਰੂ ਨਾਨਕ ਪਾਤਸ਼ਾਹ ਨੇ ਵੀ ਨਹੀਂ ਕਿਹਾ, ਕਿਹਾ ਕਿੱਥੇ ਕਿਹਾ? ਕਹਿੰਦਾ ਦੇਖੋ ਕਿਉਂ ਕਾਰ, ਧਿਆਨ ਨਾਲ ਪੱਲੇ ਬਣਾਉਣਾ ਜੀ। ਉਹਨੂੰ ਸਮਝਾਇਆ ਮੈਂ ਖਾਲਸਾ, ਗੁਰੂ ਗ੍ਰੰਥ ਸਾਹਿਬ ਉਪਦੇਸ਼ ਇੱਥੇ ਜਿਹੜਾ ਓਂਕਾਰ ਲਿਖਿਆ ਹੈ, ਉਸ ਓਂਕਾਰ ਦੀ ਉਸਤਤ ਹੈ। ਓਂਕਾਰ ਖੁਦ ਕਦੇ ਲਿਖੀ ਚ ਨਹੀਂ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਲਮ ਲਿਖਾ। ਕੋਈ ਕਾਗਜ਼ ਕੋਈ ਕਲਮ ਪਰਮਾਤਮਾ ਨੂੰ ਲਿਖੀ ਵਾਹ ਠੀਕ ਹੈ ਜੀ। ਮੈਂ ਪੁੱਛਣ, ਇਹ ਕਿ ਓਂਕਾਰ ਕਿਹਨੂੰ ਕਹਿੰਦੇ? ਗੁਰੂ ਜੀ ਉਪਦੇਸ਼ ਦਿੰਦੇ ਪਏ, ਇੱਕ ਓਂਕਾਰ ਦੀ ਉਪਦੇਸ਼ ਹੈ, ਸਾਨੂੰ ਸਮਝਾਉਣਾ ਕੀਤਾ। ਕੀ ਕਹਿਣ ਲੱਗੇ? ਇੱਕ ਓਂਕਾਰ, ਗੁਰੂ ਜੀ ਕਹਿਣ ਲੱਗੇ ਸੰਸਾਰ ਵਾਲਿਓ ਧਿਆਨ ਨਾਲ ਸੁਣੋ, ਓਂਕਾਰ ਉਹ ਸ਼ਕਤੀ ਹੈ, ਓਂਕਾਰ ਉਹ ਪ੍ਰਕਾਸ਼ ਆ, ਓਂਕਾਰ ਉਹ ਲਾਈਟ ਆ। ਪੁੱਛਿਆ ਜੀ ਕਿਹੜੀ ਹੈ ਕਰੋ ਕਿਰਪਾ? ਤੇ ਕਹਿਣ ਲੱਗੇ ਇਹ ਉਹ ਲਾਈਟ ਆ ਜਿਹਦੇ ਚ ਮਿਲ ਕੇ ਤੁਸੀਂ ਅੱਖ ਮਿਟ ਹੋ ਸਕਦੇ ਹੋ। ਅੱਜ ਤੱਕ ਕੋਈ ਇਹੋ ਜਿਹਾ ਪ੍ਰਕਾਸ਼ ਨਹੀਂ ਜਿਸ ਮਿਲ ਕੇ ਤੁਸੀਂ ਅੱਖ ਮਿਟ ਹੋ। ਕਿਵੇਂ? ਮਾਂ ਦੇ ਪੇਟ ਚ ਬੱਚਾ ਪਲਦਾ, ਨੌ ਮਹੀਨੇ ਵਿਚਾਰੀ ਚੁੱਕੀ ਫਿਰਦੀ, ਪਰ ਧਿਆਨ ਕਰਨਾ ਨਹੀਂ ਜਾਣਦੀ ਮੇਰੇ ਪੇਟ ਚ ਕੌਣ ਆ, ਮਈਆ ਤੇ ਪੁੱਤਰ। ਪਰ ਇੱਕ ਮਿਕ ਨਹੀਂ ਹੋ ਸਕਦੇ, ਦੋ ਜਾਣੇ ਨੇ, ਇੱਕ ਮਿਕ ਨਹੀਂ ਦੋ ਜਾਣੇ। ਕਹਿੰਦੇ ਇਹ ਸ਼ਕਤੀ ਆ ਜਿਹਦੇ ਤੇਰੀ ਆਤਮਾ ਮਿਲ ਕੇ ਇੱਕ ਮਹਿਸੂਸ ਕਰੀ, ਇੱਕ ਕਿੱਦਾਂ ਉਹਦੇ ਮਨ ਦੀ ਸ਼ੰਕਾ ਦੂਰ ਹੋ ਗਈ। ਤੇ ਗੁਰੂ ਪਿਆਰਿਓ ਹਿੰਦੂ ਜੈਂਟਲਮੈਨ ਹੋ ਕੇ ਡਾਢਾ ਰੱਖ ਲਿਆ ਤੇ ਸਿਰ ਤੇ ਦਸਤਾਰ ਸਜਾ ਲਿਆ ਤੇ ਆ ਕੇ ਕਹਿਣ ਲੱਗਾ ਇੱਕ ਦਿਨ, ਕਹਿੰਦਾ ਬਾਬਾ ਜੀ ਪਛਾਣਿਆ ਤੇ ਕਿੱਥੋਂ ਆਇਆ ਬਾਈ? ਕਹਿੰਦਾ ਇੱਕ ਓਂਕਾਰ ਵਾਲਾ। ਕਹਿੰਦਾ ਬਾਬਾ ਜੀ ਨੇ ਤੇਰੇ ਕੋਲ ਮਤਲਬ ਪੁੱਛਿਆ, ਠੀਕ ਹੈ, ਤੇ ਸਮਾਗਮ ਚ ਪਹੁੰਚਿਆ ਤੇ ਨਾਮ ਲਿਖਾਉਣ ਡਿਆ। ਸਿੰਘ ਨੂੰ ਕਹਿੰਦਾ ਕਾਕਾ ਮੇਰਾ ਨਾਂ ਲਿਖੀ ਜਾ ਰਹਾ। ਕਹਿੰਦਾ ਕਦ ਨੀ ਨਾਂ ਲਿਖੀ ਜਾ? ਕਹਿੰਦਾ ਮੈਂ ਅੰਮ੍ਰਿਤ ਛਕਣਾ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਮਨ ਚ ਪਿਆਰ ਜਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ, ਕਹਿੰਦਾ ਮਤਲਬ ਇਹਨੂੰ ਵਿਚਾਰੀਏ, ਇਹਨੂੰ ਸਮਝੀਏ, ਇਹਦੇ ਦੇ ਵਿੱਚ ਕਿਸੇ ਚੀਜ਼ ਦੀ ਕਮੀ ਹੈ ਨੀ। ਗੁਰੂ ਗ੍ਰੰਥ ਸਾਹਿਬ ਦੇ ਇੱਡੀ ਵੱਡੀ ਦਾਤ ਆ, ਤੋ ਗੌਰ ਕਰਨਾ ਸ਼ਬਦ ਨਾ ਕੀਤੋ ਵਿਚਾਰ, ਕਿ ਜਿਨ੍ਹਾਂ ਨੇ ਇਸ ਉਪਦੇਸ਼ ਦਾ ਵਿਚਾਰ ਹੀ ਨਹੀਂ ਕੀਤਾ। ਕਹਿੰਦਾ ਆਪਾਂ ਪੜ੍ਹਿਆ ਇੱਕ ਓਂਕਾਰ ਸਤਨਾਮ ਕੀਤੀ ਚੁੱਪੀ ਨਾਲ, ਇੱਕ ਦੋ ਚਾਰ ਛੇ ਕਰੀਏ। ਇੱਕ ਦਿਨ ਪਤਾ ਕੀ ਵੇਖਿਆ, ਇਹਦੇ ਘਰ ਚਲੇ ਗਏ, ਉਹਨੂੰ ਪਛਾਣ ਨਹੀਂ ਕਿਸੇ ਨੇ। ਅਸੀਂ ਨੌਕਰੀ ਕਰਦੇ ਸੀ ਕਿਸੇ ਘਰ ਚ, ਇਹ ਬਾਈ ਉਹਦੇ ਘਰ ਚਲੇ ਗਏ ਬਈ ਚੰਗਾ ਚੱਲ ਚਲੀਏ ਵੀ ਉਹ ਦਫ਼ਤਰ ਜਾਣਾ। ਮੈਂ ਫੋਨ ਕਰ ਲਵਾਂ, ਕਰ ਲੈਂਦਾ ਫੋਨ, ਦੇਖੋ ਕੀ ਕਰਦਾ ਪਿਆ ਉਹ। ਕਹਿੰਦਾ ਜੀ ਮੈਨੂੰ ਮਹਾਂਪੁਰਖਾਂ ਨੇ ਕਿਹਾ ਤੂੰ 500 ਪਾਠ ਕਰਨੇ ਤੇ 450 ਹੋ ਗਏ ਨੇ, ਤੇ ਸਵੇਰੇ ਮੈਂ 500 ਪਾਠ ਪੂਰੇ ਕਰਕੇ ਤੇ ਮਹਾਂਪੁਰਖਾਂ ਦੇ ਕੋਲ ਅਰਦਾਸ ਕਰੋ। ਦੇਖਦੇ ਰਹੇ ਵੀ ਕੀ ਕਰਦਾ ਉਹ। ਫੋਨ ਕਰਨ ਡਿਆ, ਕਹਿੰਦਾ ਭੂਆ ਜੀ ਵਿਹਲੇ ਹੀ ਹੋ? ਕਹਿੰਦੀ ਹਾਂ ਪੁੱਤਰ, ਸਕੂਲੋਂ ਛੁੱਟੀਆਂ ਉਹਨੇ, ਭੂਆ ਜੀ ਟੀਚਰ ਸੀ ਵਿਹਲੀ, ਦਸ ਜਮੀ ਉਹਦੇ ਪਾਠ ਕਰ ਦਿਓਗੇ? ਕਰ ਦਿਆਂਗੇ ਪੁੱਤਰ। ਦਸ ਫੁੱਫੜ ਜੀ ਨੂੰ ਦੇ ਦਿਓ, ਫੁੱਫੜ ਜੀ ਵੀ ਮੰਨ ਗਏ। ਪੰਜ ਚਾਚੇ ਨੂੰ ਦੇ ਦਿੱਤੇ, ਪੰਜ ਚਾਚੀ ਨੂੰ ਦੇ ਦਿੱਤੇ, ਪੰਜ ਮਾਮੇ ਨੂੰ ਦੇ ਦਿੱਤੇ, ਪੰਜ ਮਾਮੀ ਨੂੰ ਦੇ ਦਿੱਤੇ, 40 ਵੰਡ ਕੇ। ਤੇ ਕੀ ਕਹਿੰਦਾ ਅੱਗੋਂ ਫੋਨ ਤੇ, ਭੂਆ ਜੀ ਕੋਈ ਏਡੀ ਗੱਲ ਨੀ, ਵੈਸੇ 10 ਮੈਂ ਆਪੇ ਕਰ ਲੂੰਗਾ। ਮੈਂ ਕਰ ਉਹ ਪਿਓ ਦੇ ਪੁੱਤ, ਜੇ ਭੂਆ ਫੁੱਫੜਾ ਚਾਚਾ ਤਾਇਆਂ ਦੇ ਪਾਠ ਕੀਤੇ ਆ ਸਾਡੀ ਮੁਕਤੀ ਹੋ ਜਾਣੀ ਆ, ਤੇ ਫਿਰ ਜਦੋਂ ਬੰਦਾ ਮਰਨ ਲੱਗਦਾ ਉਦੋਂ ਪਾਠ ਕਰ ਲਿਆ ਕਰਾਂਗੇ ਸਾਰੇ ਇਕੱਠੇ ਹੋ ਕੇ। ਆਹ ਬਿੱਦ ਵੀ ਹੋਣ ਡਈ ਦੇ ਗੁਰੂ ਗ੍ਰੰਥ ਸਾਹਿਬ, ਆਹ ਹਾਲ ਜੇ ਸਾਡਾ ਗਿਣਤੀਆਂ ਦੇ ਚੱਕਰ ਚ ਫਸ ਗਏ ਆ ਵੀ ਗਿਣਤੀਆਂ ਕਰ ਲਓ, ਜਿਹਨੇ ਵੱਧ ਗਿਣਤੀ ਕੀਤੀ ਆ ਨਾ ਉਹ ਸਭ ਤੋਂ ਅੱਗੇ ਆ, ਕਿਤੇ ਨੀ ਅੱਗੇ ਪਿੱਛੇ ਖੜਾ ਹੁੰਦਾ। ਮੈਂ ਕਿਹਾ ਵੀ ਤੂੰ ਇੱਥੇ ਕਰਨੇ ਆ? ਆਂਦਾ ਜੀ ਮੈਂ ਪਾਠ ਬੜੇ ਕੀਤੇ, ਗਿਣਤੀਆਂ ਬੜੀਆਂ ਕੀਤੀਆਂ, ਧਰਮਰਾਜ ਲੰਘਣ ਨੀ ਦੇਣ ਡਿਆ। ਤੇ ਧਰਮਰਾਜ ਲੰਘਣ ਨੀ ਦੇਣ ਡਿਆ ਬਈ? ਤੇ ਧਰਮਰਾਜ ਜੀ ਕਹਿਣ ਡੇ ਨੇ, ਕਹਿੰਦੇ ਹਰ ਜਸ ਰੇ ਮਨ ਗਏ ਲੈ ਜੋ ਸੰਗੀ ਹੈ ਤੇਰੋ। ਕਹਿੰਦੇ ਨੇ ਪਾਠ ਬੜੇ ਕੀਤੇ ਪਰ ਗੁਰੂ ਗ੍ਰੰਥ ਦੇ ਆਖੇ ਲੱਗਣਾ ਨਹੀਂ ਕੀਤਾ, ਨੇ ਨਾਮ ਸਿਮਰਨ ਨਹੀਂ ਕੀਤਾ, ਕਿਉਂਕਿ ਵਡਿਆਈ ਨਾਮ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਹੁਣ ਮੈਂ ਤੈਨੂੰ ਕੱਲ ਦੱਸੂਗਾ ਵੀ ਸਭ ਤੇ ਉੱਚੇ ਦਾ ਮਤਲਬ ਕੀ, ਠੀਕ, ਕਿਉਂਕਿ ਟਾਈਮ ਥੋੜਾ ਰਹਿ ਗਿਆ। ਤੋ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਵੀ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਹੀ ਨਹੀਂ ਕੀਤੀ, ਸਮਝਣਾ ਨੀ ਕੀਤਾ, ਕਿਤੇ ਅਮਲ ਹੀ ਨੀ ਕੀਤਾ, ਤੇ ਆਖੀ ਨਿਕਲਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਤੇ। ਮੈਂ ਕਿਹਾ ਜੀ ਫਿਰ ਕਿਉਂ? ਕਹਿੰਦੇ ਉਹ ਇਹ ਮਾਨਸ ਜੂਨ ਹੋਇਆ, ਕਿਉਂਕਿ ਮਾਨਸ ਜੂਨ ਵਿੱਚ ਤਾਂ ਆਪਣੇ ਆਪ ਦੀ ਔਰ ਕਿਸੇ ਮਿਲੇ ਹੋਏ ਦੀ ਵਿਚਾਰ ਕਰਨੀ ਤੇ ਉਹਦੇ ਵਰਗਾ ਜੀਵਨ ਬਣਾਉਣਾ, ਇਸ ਲਈ ਜਨਮ ਮਿਲਿਆ। ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਹੀ ਨਹੀਂ ਕੀਤੀ, ਇਹਦੇ ਵਰਗਾ ਜੀਵਨ ਹੀ ਨਹੀਂ ਬਣਾਇਆ। ਕਹਿੰਦੇ ਫਿਰ ਏਦਾਂ ਕਰ ਵੀ ਇਹ ਪਤਾ ਕੌਣ ਆ? ਪਸ਼ੂ ਤੋਰ ਗਵਾ, ਪਸ਼ੂ ਡੰਗਰ ਗਵਾਰ ਕਿਹਨੂੰ ਕਹਿੰਦੇ? ਜਿਹਦਾ ਕਿੱਲਾ ਨਾ ਹੋਵੇ ਓਦਾਂ ਹੀ ਤੁਰਿਆ ਫਿਰਦਾ ਡੰਗਰ, ਉਹਨੂੰ ਗਵਾਰ ਕਹਿੰਦੇ। ਕਹਿੰਦੇ ਬਈ ਇਹਦਾ ਮਨ ਅਜੇ ਕਿੱਲੇ ਨਾਲ ਬੱਝਾ ਨਹੀਂ, ਇਹਦਾ ਮਨ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਿਆ। ਕਹਿੰਦਾ ਫਿਰ ਇਹ ਡੰਗਰ ਆ, ਕਿਉਂਕਿ ਡੰਗਰ ਜਿਹੜਾ ਨਾ ਵਾਰਾ ਉਹਨੂੰ ਬੰਨਦਾ ਕੋਈ ਨਹੀਂ, ਉਹ ਤੁਰਿਆ ਫਿਰਦਾ, ਕਦੀ ਕਿਤੇ ਪੱਠੇ ਖਾ ਲਾ, ਕਦੀ ਕਿਤੇ ਮੂੰਹ ਮਾਰ ਲਾ, ਕਦੀ ਕਿਸੇ ਕੋਈ ਛੱਤਰ ਖਾ ਲਾ, ਕਦੀ ਕਿਸੇ ਕੋਈ ਖਾ ਲਾ, ਏਦਾਂ ਹੀ ਸਾਡਾ ਮਨ ਧੱਕੇ ਖਾਣ ਡਿਆ ਏ। ਕਿੰਨੇ ਪਿਛਲਿਆਂ ਜਨਮਾਂ ਚ ਪਾਪ ਕੀਤੇ ਸਾਰੇ ਲੱਥ ਜਾਣੇ, ਕਿਹੜੀ ਗੱਲ ਕੀਤੀ? ਇੱਕ ਸਿਮਰਨ ਦੀ ਵਡਿਆਈ ਦੇਖੋ, ਗੁਰੂ ਜੀ ਬਾਣੀ ਚ ਲਿਖਦੇ, ਕਹਿੰਦੇ ਚਰਨ ਤਮਲ ਪ੍ਰਭ੍ਰਿਤੇ ਨਿਵਾਸ, ਸਗਲ ਦੁਖਤਾ ਹੋਵਾ ਨਾਸ। ਚਰਨ ਨਾਮ ਨੂੰ ਕਹਿੰਦੇ, ਚਰਨ ਨਾਮ ਨੂੰ ਕਹਿੰਦੇ। ਕਹਿੰਦੇ ਹੇ ਪੁਰਾਣੀ, ਅਗਰ ਤੇਰੇ ਮਨ ਦੇ ਉੱਤੇ ਕਿਤੇ ਨਾਮ ਦਾ ਨਿਵਾਸ ਹੋ ਜਾਏ, ਨਾਮ ਟਿਕ ਜਾਏ, ਸਿਮਰਨ ਟਿਕ ਜਾਏ, ਤੇ ਕਿਹੋ ਜਿਹਾ ਬਣ ਜਾਏਗਾ? ਕਮਲ, ਕਮਲ ਦਾ ਫੁੱਲ ਜਿਹੜਾ ਛੱਪੜ ਚ ਉੱਗਦਾ, ਗੌਰ ਕਰਿਓ, ਛੱਪੜ ਚ ਉੱਗਦਾ ਹੈ, ਉਹਦੀਆਂ ਜੜ੍ਹਾਂ ਜਿਹੜੀਆਂ ਪਾਣੀ, ਜਿੰਨਾ ਮਰਜ਼ੀ ਛੱਪੜ ਚ ਪਾਣੀ ਭਰ ਦਈਏ, ਕਦੀ ਵੀ ਫੁੱਲ ਡੁੱਬਦਾ ਨਹੀਂ। ਕੁੱਤਾ ਹੁੰਦਾ ਜੀ। ਗੁਰੂ ਜੀ ਕਹਿਣ ਲੱਗੇ ਜਿਹਦੇ ਹਿਰਦੇ ਚ ਨਾਮ ਦਾ ਨਿਵਾਸ ਹੋ ਜਾਵੇ ਉਹਦੀਆਂ ਜੜਾਂ ਧਰਤੀ ਤੋਂ ਕੱਟੀਆਂ ਜਾਂਦੀਆਂ ਨੇ, ਹਵਾ ਚ ਹੋ ਜਾਂਦੀਆਂ ਨੇ, ਜਿੰਨੇ ਮਰਜ਼ੀ ਦੁੱਖ ਜਿੰਨੇ ਮਰਜ਼ੀ ਉੱਤੇ ਕਸ਼ਟ ਆ ਜਾਣ ਉਹਨਾਂ ਦਾ ਉੱਤੇ ਉੱਤੇ ਕੋਈ ਅਸਰ ਨਹੀਂ ਹੁੰਦਾ, ਉਹ ਆਤਮਾ ਉੱਚੀ ਉੱਤੇ ਜਾਂਦੀ ਸੀ ਕਮਲ ਦੇ ਫੁੱਲ ਵਰਗੀ ਬਣਦਾ। ਉਹਦਾ ਕੀ ਹੁੰਦਾ ਸਗਲ ਦੁੱਖ ਤਾਂ ਹੋਵਾ ਨਾਸ਼, ਕਹਿੰਦੇ ਉਹਦੇ ਸਾਰਿਆਂ ਦੁੱਖਾਂ ਦਾ ਨਾਸ ਹੋ ਜਾਂਦਾ, ਪਰ ਫਿਰ ਉਹ ਆਤਮਾ ਜਿਹੜੀ ਹੈ ਅਕਾਲ ਪੁਰਖ ਦੇ ਲੀਨ ਹੋ ਜਾਂਦੀ, ਪਰਮਾਤਮਾ ਦੇ ਲੀਨ ਹੋ ਜਾਂਦੀ। ਪਰ ਕਿਹੜੀ? ਤਿੰਨ ਸੇਵਿਆ ਤਿੰਨ ਪਾਇਆ ਮਾਨ, ਕਹਿੰਦੇ ਵੀ ਜਿਹਨੇ ਸੇਵਿਆ ਸਿਮਰਨ ਕੀਤਾ ਇਹ ਮਾਣ ਉਹਨੂੰ ਪ੍ਰਾਪਤ ਹੋਇਆ, ਸਾਰਿਆਂ ਨੂੰ ਇਹ ਮਾਣ ਪ੍ਰਾਪਤ ਹੋਇਆ, ਕਿਉਂਕਿ ਇਹ ਬੜੀ ਵੱਡੀ ਦਾਤ ਆ, ਬੜੀ ਸੁੰਦਰ ਦਾਤ ਆ। ਚੰਗੀ ਗੱਲ ਤੇ ਕਿਤੇ ਮਨ ਚ ਇੰਨੀ ਗੱਲ ਹੀ ਧਾਰ ਲਈ ਕਿੱਡੀ ਵੱਡੀ ਅਕਾਲ ਪੁਰਖ ਨੇ ਕਿਰਪਾ ਕੀਤੀ ਤੇ ਸਾਨੂੰ ਮਾਨਸ ਦਾ ਸੀ ਦੇ ਦਿੱਤਾ, ਉਧਰੋਂ ਵੱਡੀ ਕਿੱਡੀ ਕਿਰਪਾ ਦਿੱਤੀ ਤੇ ਗੁਰੂ ਪਿਆਰਿਓ ਸਮਝਾਉਣ ਵਾਲਾ ਛੇਤੀ ਲੱਭ ਪਿਆ। ਕਹਿੰਦਾ ਭਾਵ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਜੇ ਅਜੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲੱਗਣਾ, ਸੋ ਭਾਈ ਤੁਹਾਡਿਆਂ ਚਰਨਾਂ ਚ ਬੇਨਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਔਰ ਇਸ ਅੰਮ੍ਰਿਤ ਰੂਪੀ ਬਾਣੀ ਨੂੰ ਪਿਆਰ ਸਦਕਾ ਪੜੋ, ਗਿਣਤੀਆਂ ਮਿੰਤੀਆਂ ਛੱਡ ਦਿਓ ਵੀ ਮੈਂ ਮਿੰਤੀ ਕਰਨੀ ਆ ਤੇ ਗਿਣਤੀ ਕਰਨੀ, ਗਿਣਤੀਆਂ ਤੇ ਮਿੰਤੀਆਂ ਛੱਡ ਦਿਓ ਵੀ ਮੈਂ ਇੰਨੇ ਕਰ ਲਏ ਤੇ ਏਦਾਂ ਕਰਿਓ। ਰੋਟੀ ਕਹਿੰਦੇ ਉਨੀ ਖਾਲੀ ਜਿੰਨੀ ਪਚਾ ਲਈ, ਅਸੀਂ ਪਾਠ ਵੀ ਉਹਨਾਂ ਕੀ ਕਰਕੇ ਦੇਖੋ ਜਿੰਨਾ ਸਾਨੂੰ ਆਨੰਦ ਆਊਗਾ, ਆਨੰਦ ਆਊਗਾ ਸਾਨੂੰ, ਆਨੰਦ ਵੀ ਇਹੋ ਜਿਹਾ ਆਊਗਾ ਤੇ ਤੁਸੀਂ ਹੈਰਾਨ ਹੋ। ਬੜਾ ਕੁਛ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਬਕਤ ਆ ਤੁਹਾਨੂੰ ਦੱਸਾਂਗੇ 1430 ਪੰਨੇ ਕਿਉਂ ਲਿਖੇ ਆ, ਘੱਟ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਕੁਛ ਵੀ ਰਾਹ, 26 ਸਾਹਿਬ ਦੇ 38 ਪੌੜੀਆਂ ਠੀਕ ਤੇ ਗੌਰ ਕਰਿਓ। ਮੈਂ ਕੱਲ ਵੀ ਇਹ ਗੱਲ ਕਹੀ ਸੀ, ਇੱਕ ਸਿੰਘ ਕਹਿੰਦੇ ਮੈਂ ਰੋਜ਼ ਜਗ ਜਗਦੇ ਪੰਜ ਪਾਠ ਕਰ, ਪੰਜ ਪਾਠ ਰੋਜ਼ 26 ਸਾਹਿਬ ਦੇ, ਮੈਂ ਕਹਿੰਦੀ ਮੈਨੂੰ ਕੋਈ ਦੱਸਣ ਦੇ, ਕਹਿੰਦੇ ਇਸ ਕਰਕੇ ਕਿ ਅਜੇ ਪ੍ਰਕਾਸ਼ ਪੰਜ ਪਾਠ ਰੋਜ਼ ਕਰਦਾ ਹੋ ਗਿਆ ਇਸ ਚੀਜ਼ ਤੇ ਮੈਂ ਨਾਗਾ ਨਹੀਂ ਕਰੀ ਸਭੀ ਖਾਲਸਾ ਉਹ ਵਿੱਚ ਤੋਂ ਆਉਣ ਕਰਕੇ ਆ ਉਹਨੇ ਆਉਣ ਕੀਤਾ ਵਿੱਚ ਕਲਰ ਜਲ ਉਹਦੇ ਲਾਗੇ ਪਰਲੇ ਪਾਸੇ ਵਿੱਚ ਖਰਾਬ ਅੱਗੇ ਬਲਬ, ਮੈਂ ਕਿਹਾ ਉਹ ਸਿੱਚ ਦਾਵਾ ਆ ਗਿਆ, ਉਹਨੇ ਦਬਾਇਆ ਕਹਿੰਦਾ ਆਉਣ ਨਹੀਂ ਹੋਇਆ, ਫਿਰ ਦਬਾ ਫਿਰ ਦਬਾਇਆ ਕਹਿੰਦਾ ਨਹੀਂ ਆਉਣ, ਫਿਰ ਦਬਾ ਕਹਿੰਦਾ ਆਉਣ ਨਹੀਂ ਹੋਇਆ, ਉਹ ਫਿਰ ਦਬਾ ਆਉਣ ਨਹੀਂ, ਉਹ ਫਿਰ ਦਬਾ ਕਹਿੰਦਾ ਕੀ ਕਰੀ ਜਾਂਦੇ ਹੋ, ਮੈਂ ਕਿਉਂ ਕਹਿੰਦਾ ਖਾਲਸਾ ਜੀ ਬਾਰ ਬਾਰ ਬਟਨ ਦਬਾਇਆ ਬਲਬ ਆਉਣ ਨਹੀਂ ਹੋ ਜਾਣਾ, ਕੋਈ ਨੁਕਸ ਹੋਣਾ ਨੁਕਸ ਪਈ ਹੈ। ਮੈਂ ਕਿਹਾ ਵਾਹ ਬਈ ਵਾਹ ਬਈ ਵਾਹ, ਆਨੰਦ ਆ ਗਿਆ, ਆ ਜਾ ਆਉਣਾ। ਉਹ ਮੇਰੇ ਲਾਗੇ ਆ ਕੇ ਦੱਸੋ, ਮੈਂ ਕਿਹਾ ਖਾਲਸਾ ਇੱਕੋ ਵਾਰੀ ਸਿੱਖ ਦਬਾਇਆ ਤੇ ਆਉਣ ਹੋ ਗਿਆ, ਇੱਕ ਪਾਠ ਕਰੀਏ ਤੇ ਮਨ ਜਿਹੜਾ ਹੈ ਨਾਮ ਨਾਲ ਜੁੜ ਜਾਣਾ ਚਾਹੀਦਾ ਏ। ਤੂੰ ਪੰਜ ਵਾਰੀ ਬਟਨ ਦਬਾਇਆ ਸਿੱਟ ਆਉਣ ਕਰੀ ਜਾਣਾ ਤੇ ਬਲਬ ਆਉਣ ਨਹੀਂ ਹੋਇਆ, ਕਿਤੇ ਫਲ ਦਿਆ ਇਹਦਾ ਮਤਲਬ ਤੂੰ ਪੰਜ ਪਾਠ ਕੀਤੇ ਤੇਰੇ ਅੰਦਰ ਅਜੇ ਪ੍ਰਕਾਸ਼ ਲਿਆ ਕਿਤੇ ਫਲ ਦਿਆ। ਕਹਿੰਦਾ ਵਾਹ ਬਾਈ ਕਿਤੇ ਫਲ ਦਿਆ, ਉਹ ਫਲਟ ਲੱਭ, ਉਹ ਫਲਟ ਕਿਹੜਾ, ਤਾਰ ਕੱਟੀ ਹੋਈ ਹੈ ਅੰਦਰੋਂ ਤਾਰ ਕੱਟੀ ਹੋਈ ਕਿਹੜੀ, ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਝੂਠੀਆਂ ਮੰਗਾਂ ਮੰਗਦੇ ਹੋ ਮੇਰਾ ਕੰਮ ਬਣ ਜੇ ਮੇਰਾ ਕੰਮ ਬਣ ਜੇ, ਉਹ ਬਾਣੀ ਦੀ ਪਹੁੰਚ ਮਨ ਤੱਕ ਨਹੀਂ ਪਹੁੰਚਦੀ, ਰਸਤੇ ਵਿੱਚ ਤਾਰ ਕੱਟੀ ਹੋਈ ਆ, ਕਨੈਕਸ਼ਨ ਨਹੀਂ ਜੁੜਿਆ। ਵੱਡਿਆਂ ਭਾਗਾਂ ਵਾਲੇ ਬੜੀ ਪ੍ਰਬੰਧਕਾਂ ਨੇ ਦਾਸ ਨੂੰ ਵੀ ਇਸ ਕੁੱਤੇ ਨੂੰ ਮੌਕਾ ਦਿੱਤਾ ਭੌਂਕਣ ਦਾ, ਆਪ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ, ਦਾਸ ਇਹਨਾਂ ਪ੍ਰਬੰਧਕਾਂ ਦਾ ਰਿਣੀ ਜਿਹਨਾਂ ਨੇ ਦਾਸ ਨੂੰ ਹੈ ਦਾਤ ਬੀ ਆਓ ਬਾਈ ਤੁਸੀਂ ਵੀ ਦਾਸ ਮੰਚ ਸੰਗਤਾਂ ਦੇ ਤੋਂ ਗੁਰੂ ਕਰੋ, ਤੁਹਾਡੇ ਚਰਨਾਂ 'ਚ ਬੇਨਤੀ ਸਿਰਫ ਇੰਨੀ ਕੀ ਹੈ ਕਿ ਜੇ ਪ੍ਰਬੰਧਕ ਏਡਾ ਵੱਡਾ ਉਪਰਾਲਾ ਲੱਗਿਆ ਜਿਹੜੇ ਸੋਹਣੇ ਗੁਣੇ ਗੁਰਦੁਆਰੇ ਬਣਾਏ ਜੋ ਬਾਹਰਲੇ ਦੇਸ਼ਾਂ 'ਚ ਆ ਕੇ ਵੀ, ਤੇ ਗੁਰੂ ਕਰੋ ਬੜੀ ਖੁਸ਼ੀ ਹੁੰਦੀ ਵੀ ਕਿੰਨਾ ਸਤਿਕਾਰ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਗੁਰੂ ਕਰਿਓ ਇਹਦੀ ਫਿਰ ਮੰਨੀ, ਇਹਦਾ ਸਤਿਕਾਰ ਜਿਹੜਾ ਮਨ 'ਚ, ਅਸਲੀ ਸਤਿਕਾਰ ਜਿਹੜਾ ਗੁਰੂ ਦੀ ਗੱਲ ਮੰਨ ਲਵੇ, ਸਭ ਤੋਂ ਸਤਿਕਾਰੀ ਮਾਂ ਸਭ ਤੋਂ ਸਤਿਕਾਰੀ ਗੁਰਸਿੱਖ ਜਾਣਾ, ਤੂੰ ਗੁਰੂ ਕਰਿਓ ਬਾਣੀ ਨੂੰ ਆਪਣੇ ਮਨ 'ਚ ਲਿਖਾਓ, ਆਪਣਾ ਜੀਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗ੍ਰੰਥ ਸਾਹਿਬ ਦੀ ਵਰਗਾ ਬਣਾਓ, ਮਾਲਕ ਸਰ ਦੀਆਂ ਕਲਾ ਕਰੇ ਆਓ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।